ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨਕ ਪ੍ਰਕਾਰੀ ਬਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੇ ਰਥ ਅਸ ਅਸਵਾਰੇ, ਹਰ ਕਾ ਮਾਰਗ ਹਿਰਦੈ ਨਿਹਾਰੇ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿ ਗੁਰੂ ਸਾਹਿਬ ਜੀਓ, ਧੰਨ ਵਾਹਿ ਗੁਰੂ ਸਾਹਿਬ ਜੀਓ, ਕਿਰਪਾ कृपा करो दीन के दाते, मेरा गुण अवगण ना विचारो कोई, कृपा करो दीन के दाते, मेरा गुण अवगण ना विचारो कोई, माटी का क्या तोप स्वामी, मानस की गत एक, दंडौत बंदन अनेक बार, सर्व कला समरथ, डोलन तेरा खो प्रभु, नानक दे कर हाथ, डोलन तेरा खो प्रभु, नानक दे कर हाथ। परम सम्मान योग जुगो जुग अटल, सद सुनदा सद वेखदा, शब्द रहा भरपूर, सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अमृत बचन दी विचार सरवण करन वास्ते इकत्तर हुए सत संगी जनों, अज जो पावन पवित्र शब्द विचार अधीन है, जिस अमृत शब्द नू हुकम रूप अंदर अमृत वेले सतगुरां ने दरबार साहिब विखे प्रकाशमान हो के समुची मानवता दे उधार लई उचारण कीता, बख्शिश कीता, इस अमृत बचन नू उचारण कीता है। पंजवें गुरदेव सतगुरु गुरु अर्जन देव जी महाराज राग तनाशरी है, और अज दी इस शब्द विचार दा जो तुरा जा विचार दा मरकज है, एक ता है कि असली जिंदगी की है। दुनियादारां दी नज़र विच जिंदगी और जीवन दे अर्थ कुछ होर ने, पर परमार्थ दे रस्ते ते चलन वालियां लई और सतगुरु साहिबान जी दी नज़र विच जिंदगी और जीवन दे अर्थ कुछ होर ने। दूसरी बात, मनुख अंदरूनी तौर ते भुखा है, ये बहुत यतन करता है सारी जिंदगी रजन दे लई, पर जिस थां तो ये तृप्ति पालदा है, जिस जगह तो ये रजना चाहता है, अज तक उस जरिए उस वसीले नाल कोई रज्या नहीं, पर सतगुरु ने अज बख्शिश की, सच्चे नाम का भोजन छकिया ते अंदर बिल्कुल तृप्त हो गया है। उस तो बाद दुनियावी तौर पर मनुख जिंदगी का नाम रखता है चंगा खाना, चंगा पहनना ते चंगी तो चंगी असवारी करनी। पर गुरु साहब ने अज आत्मक जीवन नाल संबंधित दुनियावी जीवन दे अर्थ उहदे वक्रे कर दिते कि आत्मक जीवन विच कीमती वस्त्र की है, आत्मक जीवन विच असली असवारी की है। ते सच एवे कि परमार्थी जीवन दे अंदर संसार विच भगती करन वाले दा असल भोजन की है। मैं फिर थोड़ा जिहा अर्ज कर देना, दुनियावी बंदा चंगा खाना, चंगा पहनना, चंगी असवारी दी लोचा रखदा, इहनू जिंदगी कहिंदा है। पर सतगुरां ने उस भोजन दा जिक्र, उस असवारी दा जिक्र ते उहनां वस्त्रां दा जिक्र कीता है जिसनू आत्मक जीवन वाले पांदे ने, कमांदे ने अते असवारी करदे। आओ साध संगत, इस अमृत बचन नू गुरु कृपा दे नाल आपां विचार सकीए। आप जितने गुरु दरबार विच हाजिर हो जां घरां विच बैठे सतगुरु दे अमृत शब्द दी विचार सरवण कर रहे हो, करो कृपा साध संगत जी, आशीष बख्शो। सतगुरु गुरु रामदास सोढ़ी सुल्तान जी, अपनी कला आप वरताओ। अंदर दी निम्रता गरीबी, हिरदे दी एकाग्रता बख्श के, अंदरों प्रेम च भिज के इस अमृत बचन दी विचार आप ही करा लवो। साध संगत आशीष बख्श दे होए उचारण करो जी, सतनाम श्री वाहे गुरु जी। करो बख्शिश, फिर उचारण करो जी, सतनाम श्री वाहे गुरु जी।
सतनाम श्री वाहे गुरु साहिब जी। तनासरी महला पंजवां।
सतगुरु गुरु पंचम पातशाह जी दी गुरबाणी, उन्हां दे अमृत बचन, श्री गुरु ग्रंथ साहिब जी दे 30 रागां दे विच दर्ज ने। इन्हां 30 रागां दे अंदर एक राग है तनासरी। सच्चे पातशाह जी ने अज दे इस अमृत बचन नूं उचारण करन दे लई जिस राग नूं माध्यम बनाया है, जां जिस राग दियां सुरां विच इस शब्द नूं उचारण कीता है, उस राग दा नाम है तनासरी। तनासरी राग है महला पंजवां। इस अमृत शब्द दे उचारण करता पंजवें गुरदेव सतगुरु गुरु अर्जुन देव जी महाराज हन।
त्रिपत भई सच भोजन खाया।
सतगुरु गुरु पंचम पातशाह जी महाराज इस अमृत शब्द की प्रारंभता करते ने, त्रिपत भई सच भोजन खाया, अंदर बिल्कुल त्रिपत हो गया, अंदर बिल्कुल शांत हो गया, भुख सारी मिट गई, तमा नां दी कोई चीज़ नहीं रही, ईशावां आसा मनसा दे फुरने वो सदा वास्ते खत्म हो गए। पर कदों अंदर तृप्त होया, कदों अंदर संतुष्ट होया, गुरु पंचम पातशाह कहिंदे तृप्त भई रज गए हाँ, तृप्त हो गए हाँ, सच भोजन खाया, जदों सच्चे परमात्मा दे नाम नू छकणा कीता। इहदे अर्थ गुरमुख विद्वान इस तरह करदे ने, टीकाकार क ਕਹਿੰਦੇ ਨੇ ਉਸ ਮਨੁੱਖ ਦਾ ਅੰਦਰ ਤ੍ਰਿਪਤ ਹੋ ਗਿਆ, ਉਸ ਮਨੁੱਖ ਨੇ ਸੱਚੇ ਪਰਮਾਤਮਾ ਦੇ ਨਾਮ ਨੂੰ ਭੋਜਨ ਨੂੰ ਛਕਿਆ, ਅਤੇ ਅੱਗੇ ਫਿਰ ਕਹਿੰਦੇ ਨੇ ਉਹ ਭੋਜਨ ਕੈਸਾ ਹੈ।
ਮਨ ਤਨ ਰਸਨਾ ਨਾਮ ਧਿਆਇਆ।
ਆ ਜੇ ਅਸਲ 'ਚ ਸੱਚ ਭੋਜਨ ਉਹਨਾਂ ਨੇ ਆਪਣੇ ਮਨ ਵਿੱਚ, ਇੱਥੇ ਮਨ ਦੇ ਨੰਨੇ ਨੂੰ ਸਿਆਰੀ ਹੈ, ਤਨ ਦੇ ਨੰਨੇ ਨੂੰ ਵੀ ਸਿਹਾਰੀ ਹੈ, ਕਿ ਉਹਨਾਂ ਨੇ ਆਪਣੇ ਮਨ ਵਿੱਚ, ਆਪਣੇ ਤਨ ਵਿੱਚ ਆਪਣੀ ਰਸਨਾ ਤੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ। ਇਹ ਨੇ ਹਜ਼ੂਰ ਦੇ ਸ਼ਬਦ ਦੀਆਂ ਪਹਿਲੀਆਂ ਤੁਕਾਂ। ਇਸ ਵਿੱਚ ਸੱਚੇ ਪਾਤਸ਼ਾਹ ਨੇ ਸ਼ਬਦ ਵਰਤੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਇਹਦੇ ਅਰਥ ਹੁਣ ਅਸੀਂ ਇੱਥੋਂ ਕਰਾਂਗੇ ਕਿ ਜਿਨ੍ਹਾਂ ਮਨੁੱਖਾਂ ਨੇ ਮਨ ਕਰਕੇ ਆਪਣੇ ਮਨ ਵਿੱਚ, ਆਪਣੇ ਖਿਰਦੇ, ਆਪਣੇ ਤਨ ਵਿੱਚ ਆਪਣੀ ਰਸਨਾ ਤੋਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਉਣਾ ਕੀਤਾ, ਅਤੇ ਉਹਨਾਂ ਨੂੰ ਮਿਲਿਆ ਕਿ ਤ੍ਰਿਪਤ ਭਈ ਉਹਨਾਂ ਦੇ ਅੰਦਰ ਰੱਜ ਗਏ, ਤ੍ਰਿਪਤ ਹੋ ਗਏ, ਸੱਚ ਭੋਜਨ ਖਾਇਆ। ਆ ਨਾਮ ਰੂਪੀ ਸੱਚਾ ਭੋਜਨ ਛਕਣ ਦੇ ਨਾਲ ਉਹਨਾਂ ਦੇ ਅੰਦਰ ਦੀ ਸਾਰੀ ਭੁੱਖ ਖਤਮ ਹੋ ਗਈ ਹੈ। ਇਹ ਨੇ ਇਸ ਸ਼ਬਦ ਦੀਆਂ ਪਹਿਲੀਆਂ ਤੁਕਾਂ, ਜਿਹੜੀਆਂ ਖਾਸ ਕਰਕੇ ਅੱਜ ਵਿਚਾਰ ਲਈ ਵਕਤ ਮੰਗਦੀਆਂ ਨੇ। ਦੇਖੋ ਇਨਸਾਨ, ਇਹਦੇ ਅੰਦਰ ਨੂੰ ਕਈ ਤਰ੍ਹਾਂ ਦੀ ਭੁੱਖ ਲੱਗੀ ਹੈ, ਜਿਹਨੂੰ ਆਪਾਂ ਤ੍ਰਿਸ਼ਨਾ ਸ਼ਬਦ ਵੀ ਵਰਤ ਲੈਂਦੇ ਹਾਂ, ਤਮਾ ਸ਼ਬਦ ਵੀ ਵਰਤ ਲੈਂਦੇ ਹਾਂ। ਪਰ ਜਿਸ ਚੀਜ਼ ਦੀ ਇਨਸਾਨ ਨੂੰ ਭੁੱਖ ਲੱਗੀ ਹੈ, ਸੱਚ ਇਹ ਵੇ ਉਸ ਦੀ ਭੁੱਖ ਦੀ ਪੂਰਤੀ ਮਰਦੇ ਦਮ ਤੱਕ ਨਹੀਂ ਹੁੰਦੀ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਅਸਲ 'ਚ ਉਹ ਭੁੱਖਾਂ ਹੈਨ ਕਿਹੜੀਆਂ। ਇੱਥੇ ਮਹਾਰਾਜ ਜੀ ਨੇ ਸਿਰਫ ਦੋ ਸ਼ਬਦ ਵਰਤੇ ਨੇ ਕਿ ਇੱਕ ਤ੍ਰਿਪਤ ਭਈ ਅਤੇ ਦੂਜਾ ਸੱਚ ਭੋਜਨ ਖਾਇਆ। ਹੁਣ ਇਸ ਦਾ ਜ਼ਿਕਰ ਨਹੀਂ ਕੀਤਾ, ਉਹ ਭੁੱਖ ਕਿਹੜੀ, ਕਿਹੜੀ ਭੁੱਖ ਹੈ ਜਿਹਦੇ ਵੱਲੋਂ ਤ੍ਰਿਪਤੀ ਹੋ ਗਈ। ਇਹਦਾ ਮਤਲਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਇਹਦੇ ਵਿੱਚ ਸਾਰੀਆਂ ਭੁੱਖਾਂ ਦਾ ਜ਼ਿਕਰ ਕਰ ਰਹੇ ਨੇ ਕਿ ਕਿਹੜੀ ਕਿਹੜੀ ਭੁੱਖ ਸੀ ਕਿ ਜਿਹੜੀ ਸੱਚੇ ਨਾਮ ਦਾ ਭੋਜਨ ਛਕਣ ਦੇ ਨਾਲ ਤ੍ਰਿਪਤੀ ਹੋ ਗਈ। ਮੈਂ ਬੇਨਤੀ ਕਰਾਂਗਾ ਕਿ ਇਨਸਾਨ ਦੇ ਸਰੀਰ ਵਿੱਚ ਉਂਝ ਵੈਸੇ ਕਈ ਤਰ੍ਹਾਂ ਦੀ ਭੁੱਖ ਹੈ, ਪਰ ਥੋੜ੍ਹਾ ਜਿਹਾ ਅਸੀਂ ਬਾਣੀ ਵਿੱਚੋਂ ਵਿਚਾਰ ਲਵਾਂਗੇ। ਦੇਖੋ ਤਿੰਨ ਭੁੱਖਾਂ ਖਾਸ ਕਰਕੇ ਨੇ। ਇੱਕ ਤਾਂ ਭੁੱਖ ਹੈ ਇਨਸਾਨ ਨੂੰ ਪਦਾਰਥਾਂ ਦੀ, ਜਿਹਨੂੰ ਅਸੀਂ ਧਨ ਦੌਲਤ ਜ਼ਮੀਨ ਭੋਏ ਭਾਂਡਾ ਐਸ਼ਵਰਜ ਸ਼ਬਦ ਵਰਤਨੇ। ਇਹ ਭੁੱਖ ਬੰਦੇ ਦੀ ਬੜੀ ਤੀਬਰ ਹੈ। ਇਹ ਗੱਲ ਵੱਖਰੀ ਕਿ ਇਹਨੂੰ ਜਿਉਂਦੇ ਜੀ ਮਿਲੇ ਨਾ, ਪਰ ਭੁੱਖ ਤਾਂ ਹਰ ਇੱਕ ਦੇ ਅੰਦਰ ਹੈ। ਕਿਹੜਾ ਇਨਸਾਨ ਹੈ ਜਿਹੜਾ ਇਹ ਨਹੀਂ ਚਾਹੁੰਦਾ ਕਿ ਮੇਰੇ ਕੋਲ ਬਹੁਤ ਸਾਰੀ ਦੌਲਤ ਹੋਵੇ, ਭੁੱਖ ਹੈ ਅੰਦਰ ਜ਼ਰੂਰ। ਕਿਹੜਾ ਇਨਸਾਨ ਹੈ ਜਿਹੜਾ ਇਹ ਨਹੀਂ ਲੋਚਦਾ ਕਿ ਮੇਰੇ ਕੋਲ ਘਰ ਬਹੁਤ ਸੋਹਣਾ ਹੋਵੇ। ਕਿਹੜਾ ਇਨਸਾਨ ਹੈ ਜਿਹੜਾ ਇਹ ਨਹੀਂ ਲੋਚਦਾ ਕਿ ਮੈਨੂੰ ਸਫ਼ਰ ਕਰਨ ਵਾਸਤੇ ਚੰਗੀ ਅਸਵਾਰੀ ਮਿਲੇ ਅਤੇ ਦੁਨੀਆ ਦੀ ਹਰ ਸਹੂਲਤ ਮੇਰੇ ਕੋਲ ਹੋਵੇ। ਇਹ ਹੈ ਪਦਾਰਥਕ ਭੁੱਖ। ਮੈਂ ਇਹਦੀ ਥੋੜ੍ਹੀ ਜਿਹੀ ਵਿਆਖਿਆ ਕਰਨਾ ਚਾਹੁੰਦਾ ਤਿੰਨਾਂ ਬਚਨਾਂ ਦੀ। ਪਹਿਲੀ ਹੈ ਪਦਾਰਥਕ ਭੁੱਖ ਪਿਆਰਿਓ, ਦੂਸਰੀ ਹੈ ਇੰਦਰਿਆਵੀ ਭੁੱਖ, ਇਸ ਬੌਡੀ ਦੀ ਜਿਹੜੀ ਭੁੱਖ ਹੈ, ਜਿਹੜੇ ਇਹਦੇ ਸਰੀਰ ਦੇ ਇੰਦਰੀਆਂ ਨਾਲ ਸੰਬੰਧਿਤ ਹੈ, ਉਹਦਾ ਜ਼ਿਕਰ ਵੀ ਬਾਣੀ ਨੇ ਬਹੁਤ ਵਾਰ ਕੀਤਾ। ਤੀਸਰੀ ਭੁੱਖ ਹੈ ਕਿ ਇਸ ਦੇ ਅੰਦਰ ਵਿਦਵਤਾ ਰਾਹੀਂ ਨਾਮ ਕਮਾਉਣ ਦੀ ਭੁੱਖ, ਸੱਚ ਇਹ ਵੇ ਆਪਣੇ ਨਾਮ ਨੂੰ ਕਮਾਉਣ ਦੀ ਭੁੱਖ। ਉਹ ਕੋਈ ਵੀ ਜ਼ਰੀਆ ਹੋਵੇ, ਉਹ ਵਿਦਵਤਾ ਹੋਵੇ, ਉਹ ਰਾਜਨੀਤੀ ਹੋਵੇ, ਉਹ ਕੋਈ ਵੀ ਦੁਨੀਆ ਦਾ ਖੇਤਰ ਹੋਵੇ, ਕਿ ਮੇਰੇ ਨਾਮ ਦੀ ਲੋਕ ਜੈ ਜੈਕਾਰ ਕਰਨ। ਇਹ ਵੀ ਹਰ ਬੰਦੇ ਦੇ ਅੰਦਰ ਤਕਰੀਬਨ ਭੁੱਖ ਹੈ। ਇਹਨਾਂ ਤਿੰਨਾਂ ਭੁੱਖਾਂ ਤੋਂ ਇਲਾਵਾ ਜਿਸ ਦੇ ਅੰਦਰ ਚੌਥੀ ਭੁੱਖ ਪੈਦਾ ਹੋ ਜਾਏ ਪਿਆਰਿਓ, ਉਹ ਭੁੱਖ ਬਾਕੀ ਤਿੰਨਾਂ ਭੁੱਖਾਂ ਵੱਲੋਂ ਤ੍ਰਿਪਤ ਕਰ ਦਿੰਦੀ ਹੈ। ਪਹਿਲੀ ਅਰਜ਼ ਕੀਤੀ ਮੈਂ ਪਦਾਰਥਕ ਭੁੱਖ, ਦੂਸਰੀ ਇੰਦਰਿਆਵੀ ਭੁੱਖ, ਇੰਦਰੀਆਂ ਦੀ ਭੁੱਖ ਹੈ ਸਾਰੀ ਅਸੀਂ ਬਾਣੀ 'ਚ ਦੇਖਾਂਗੇ, ਤੀਸਰਾ ਆਪਣੇ ਨਾਮ ਦੀ ਮਸ਼ਹੂਰੀ ਦੀ ਭੁੱਖ। ਜਦੋਂ ਬੰਦੇ ਨੂੰ ਚੌਥੀ ਭੁੱਖ ਲੱਗ ਜਾਏ, ਪਰ ਇਹ ਕਿਸੇ ਟਾਵੇਂ ਟਾਵੇਂ ਨੂੰ ਲੱਗਦੀ ਜੇ, ਜਿਸ ਨੂੰ ਨਾਮ ਦੀ ਭੁੱਖ ਲੱਗ ਜਾਏ, ਸਿਮਰਨ ਦੀ ਭੁੱਖ ਲੱਗ ਜਾਏ, ਗੁਰੂ ਦਾ ਪਿਆਰ ਲੈਣ ਦੀ ਭੁੱਖ ਲੱਗ ਜਾਏ, जिस नूं प्यारे वाहगुरु जी नूं पाण दी भुख लग जाए। सच ए वे जिथे नाम दी भुख लग जाएगी उत्थे दुनिया दियां भुखां अपने आप ही शांत हो जांदियां, वह भुख अपने आप तृप्त हो जाती है। पहली असी बाणी चो लवांगे कि पदार्थक भुख, पदार्थक भुख दे विच बहुत कुछ आ जाता है। असी देखने आ मनुख दे अंदर एक तमा जिन्हों तृष्णा कह सकने आ, लालसा कह सकने आ, किसे चीज़ नू प्राप्त करन दा अंदर तीबर वेग, एक भुखे के पदार्थां दी। उस विच धन ने, उस विच जमीन है, उस विच संसार दियां जितनियां सहूलतां ने, बंदा जिहड़ा सच एवे उहनां दी प्राप्ति लई दिन रात एक करदा है। कईआं नू तां अपने सुते सिद्ध धर्म की किरत करदियां करदियां प्राप्त हो जांदियां ने, ते कई बंदे जिहड़े ने ਉਹ ਲੁੱਟ ਕਸੁੱਟ ਕਰਕੇ, ਪਰਾਇਆ ਹੱਕ ਖੋ ਕੇ, ਜ਼ੁਲਮ ਕਰਕੇ, ਧੱਕਾ ਕਰਕੇ, ਮਜ਼ਲੂਮਾਂ 'ਤੇ ਵਾਰ ਕਰ ਕਰਕੇ, ਉਹ ਗਰੀਬ ਗੁਰਬੇ ਤੋਂ ਖੋ ਖੋ ਕੇ ਆਪਣੀ ਪਦਾਰਥਕ ਭੁੱਖ ਪੂਰੀ ਕਰਨੀ ਚਾਹੁੰਦੇ। ਪਰ ਇੰਨੇ ਪਦਾਰਥ ਇਕੱਠੇ ਕਰਨ ਦੇ ਬਾਵਜੂਦ ਉਹਨਾਂ ਦੇ ਅੰਦਰ ਦੀ ਭੁੱਖ ਫਿਰ ਵੀ ਮਰਦੀ ਨਹੀਂ। ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਇਸ ਸੰਬੰਧੀ ਇੱਕ ਬਚਨ ਕਿਹਾ ਹੈ। ਹਜ਼ੂਰ ਕਹਿੰਦੇ ਨੇ ਵੱਡੇ ਵੱਡੇ ਜ਼ਿਮੀਂਦਾਰ ਬੰਦੇ ਜਿਨ੍ਹਾਂ ਦੀ ਮੰਨ ਲਓ ਹਜ਼ਾਰਾਂ ਲੱਖਾਂ ਏਕੜ ਜ਼ਮੀਨ ਹੋਵੇ, ਐਸੇ ਵੀ ਕਹਿਣ ਧਰਤੀ ਦੇ ਉੱਪਰ, ਅਮੈਰੀਕਾ ਵਿੱਚ ਜਾਓ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ ਹੈ। ਕੀ ਹਜ਼ਾਰਾਂ ਏਕੜ ਜ਼ਮੀਨ ਇਕੱਠੀ ਕਰਕੇ ਇੱਕ ਭੂਮੀਆਂ ਇੱਕ ਜ਼ਿਮੀਂਦਾਰ ਉਹ ਤ੍ਰਿਪਤ ਹੋ ਗਿਆ? ਉਹਨੇ ਹਜ਼ਾਰਾਂ ਏਕੜ ਜ਼ਮੀਨ ਇਕੱਠੀ ਕਰ ਲਈ ਪਰ ਅੰਦਰ ਦੀ ਭੁੱਖ ਅਜੇ ਵੀ ਇਹ ਕਿ ਜਿਹਦੇ ਆ 4 ਕਿੱਲੇ ਗਰੀਬ ਦੇ ਨਾਲ ਲੱਗਦੇ ਨੇ ਨਾ, ਇਹਨੂੰ ਕੱਲ੍ਹ ਨੂੰ ਲੋੜ ਪੈਣੀ ਹੈ ਬੇਟੀ ਦੇ ਵਿਆਹ ਦੀ, ਪੈਸਿਆਂ ਦੀ। ਇਸ ਗਰੀਬ ਦਾ ਜਿਹੜਾ ਕਿੱਲਾ ਨਾਲ ਲੱਗਦਾ, ਇਹਨੂੰ ਲੋੜ ਪੈਣੀ ਹੈ ਕੱਲ੍ਹ ਬੱਚਿਆਂ ਦੀ ਪੜ੍ਹਾਈ ਦੀ, ਅਤੇ ਤਾੜ ਵਿੱਚ ਰਹਿੰਦਾ ਜਦੋਂ ਇਹਦੀ ਬੇਟੀ ਦੇ ਵਿਆਹ ਦੇ ਪੈਸਿਆਂ ਦੀ, ਇਹਦੇ ਬੱਚਿਆਂ ਦੀ ਪੜ੍ਹਾਈ ਦੇ ਪੈਸਿਆਂ ਦੀ। ਜੇ ਕਿਤੇ ਇਹਦੇ ਘਰ ਵਿੱਚ ਕੋਈ ਬਿਮਾਰ ਠਮਾਰ ਹੋ ਗਿਆ ਤਾਂ ਮੈਂ ਇੱਕੋ ਕੰਮ ਕਰਨਾ ਹੈ, ਉਦੋਂ ਫਸੇ ਹੋਏ ਤਾਂ ਮੈਂ ਜ਼ਮੀਨ ਜ਼ਰੂਰ ਲੈ ਲਵਾਂਗਾ ਕਿਉਂਕਿ ਇਸ ਨੂੰ ਲੋੜ ਹੈ ਅਤੇ ਮੈਂ ਜ਼ਮੀਨ ਖਰੀਦਣੀ ਹੈ। ਪਿਆਰਿਓ, ਹਜ਼ਾਰਾਂ ਏਕੜ ਲੈ ਕੇ, ਉਹ 5-7 ਏਕੜ ਲੈ ਕੇ ਜਿਹੜੀ ਗਰੀਬ ਦੀ ਹੈ, ਫਿਰ ਬੰਦੇ ਦਾ ਅੰਦਰ ਕਿਹੜਾ ਰੱਜ ਜਾਣਾ ਹੈ, ਤ੍ਰਿਪਤ ਨਹੀਂ ਹੁੰਦਾ, ਉਸ ਤੋਂ ਅਗਲੀ ਭੁੱਖ ਪੈਦਾ ਹੋਵੇਗੀ। ਮਹਾਰਾਜ ਜੀ ਨੇ ਕਿਹਾ ਚੇਤੇ ਰੱਖੋ, ਇੱਕ ਤਾਂ ਜ਼ਿਮੀਂਦਾਰ ਜਿੰਨੀ ਮਰਜ਼ੀ ਜ਼ਮੀਨ ਇਕੱਠੀ ਕਰੀ ਜਾਂਦਾ ਰੱਜਦਾ ਉਹ ਵੀ ਨਹੀਂ। ਉਸ ਤੋਂ ਬਾਅਦ ਇੱਕ ਬੰਦਾ ਰਾਜ ਸਤਾ 'ਤੇ ਕਾਇਮ ਹੈ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਇਹਨਾਂ ਸ਼ਬਦਾਂ ਨੂੰ ਕੋਈ ਬੰਦਾ ਕਿਸੇ ਦੇ ਜੀਵਨ ਨੂੰ ਚੁੰਡੀ ਵੱਢਣਾ ਨਾ ਸਮਝੇ। ਸਿੱਧੇ ਪੰਜਾਬੀ ਸ਼ਬਦ ਵਰਤਾਂਗਾ, ਜੋ ਸੱਚਾਈ ਉਹ ਸਾਡੇ ਵਾਸਤੇ ਵੀ ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਕਥਾ ਕਰਨ ਵਾਲਿਆਂ ਲਈ ਵੀ, ਸਾਡੇ ਵਾਸਤੇ ਵਿਦਵਾਨਾਂ ਵਾਸਤੇ ਵੀ ਸ਼ਬਦ ਵਰਤੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਖਾਨੇ। ਜਿਵੇਂ ਇੱਕ ਜ਼ਿਮੀਂਦਾਰ ਦੀ ਭੁੱਖ ਨਹੀਂ ਮਰਦੀ ਅਤੇ ਇੱਕ ਰਾਜ ਸੱਤਾ 'ਤੇ ਕਾਬਜ਼ ਬੰਦਾ, ਸੱਚ ਇਵੇਂ ਉਹਦੇ ਅੰਦਰ ਦੀ ਭੁੱਖ ਵੀ ਨਹੀਂ ਮਰਦੀ। ਉਹ ਚਾਹੁੰਦਾ ਹੈ ਕਿ ਕਿਸੇ ਢੰਗ ਤਰੀਕੇ ਦੇ ਨਾਲ ਮੈਂ ਆਪਣੇ ਰਾਜ ਭਾਗ, ਆਪਣੀ ਸਲਤਨਤ ਨੂੰ ਸਦੀਵ ਕਾਲ ਵਾਸਤੇ ਕਾਇਮ ਰੱਖ ਸਕਾਂ ਅਤੇ ਇਕੱਲਾ ਆਪਣੇ ਤੱਕ ਸੀਮਤ ਨਹੀਂ। ਇਹ ਸੱਚ ਜੇ ਭਾਵੇਂ ਉਹ ਪੁਸ਼ਤੈਨੀ ਰਾਜ ਸਨ ਅਤੇ ਭਾਵੇਂ ਅੱਜ ਲੋਕਤੰਤਰ ਢੰਗ ਨਾਲ ਮੁਲਕਾਂ 'ਚ ਚੋਣ ਹੁੰਦੀ, ਫਰਕ ਕੋਈ ਨਹੀਂ, ਪਰ ਇੱਕ ਪੁਸ਼ਤੈਨੀ ਰਾਜ 'ਤੇ ਬੈਠਾ ਹੋਇਆ ਰਾਜਾ, ਗੱਦੀ 'ਤੇ ਬੈਠਾ ਰਾਜਾ, ਉਹਦੀ ਇੱਛਾ ਹੈ ਕਿ ਸਾਰੀ ਜ਼ਿੰਦਗੀ ਮੈਂ ਬੈਠਾਂ, ਮੇਰੇ ਤੋਂ ਬਾਅਦ ਮੇਰੇ ਪੁੱਤਰ, ਮੇਰੀ ਸੰਤਾਨ, ਮੇਰੇ ਪੋਤੇ, ਮੇਰੇ ਪੜਪੋਤੇ ਇਸ ਰਾਜ ਦੇ ਵਾਰਸ ਬਣਨ। ਪੁਸ਼ਤੈਨੀ ਰਾਜ ਵੀ ਇਸ ਤਰ੍ਹਾਂ ਸੀ। ਅਤੇ ਸੱਚ ਇਵੇਂ ਅੱਜ ਵੀ ਬੰਦੇ ਦੇ ਅੰਦਰ ਦੀ ਭੁੱਖ ਹੈ। ਸਿਆਣੇ ਬੰਦੇ ਕਦੀ ਵੀ ਕਿਸੇ ਸਮਾਜ ਵਿੱਚ ਥੋੜ੍ਹੇ ਨਹੀਂ ਹੁੰਦੇ, ਬਹੁਤ ਸਿਆਣੇ ਮਿਲਣਗੇ, ਪਰ ਜਿਸ ਦੇ ਅੰਦਰ ਇਹ ਰਾਜ ਸੱਤਾ ਦੀ ਭੁੱਖ ਆ ਜਾਏ, ਇੱਕ ਸਟੇਟ ਦਾ ਰਾਜ ਨਹੀਂ, ਇੱਕ ਮੁਲਕ ਦਾ ਰਾਜ ਨਹੀਂ, ਮੈਂ ਬੇਨਤੀ ਕਰਾਂ ਧਰਤੀ ਦੇ ਕਿਸੇ ਇੱਕ ਖਿੱਤੇ ਦਾ ਰਾਜ ਨਹੀਂ, ਜਿੰਨੀਆਂ ਧਰਤੀਆਂ ਨੇ, ਜਿੰਨੇ ਪਰਮਾਤਮਾ ਨੇ ਲੋਕ ਸਿਰਜੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਰੀ ਧਰਤੀ, ਸਾਰੀ ਸ੍ਰਿਸ਼ਟੀ ਇਹਦਾ ਵੀ ਰਾਜਾ ਬਣ ਜਾਏ, ਬੰਦਾ ਫਿਰ ਵੀ ਕਦੀ ਨਹੀਂ ਰਾਜ ਸਕਦਾ, ਕਿਉਂਕਿ ਅੱਜ ਹੈ ਭੁੱਖ ਅਤੇ ਤ੍ਰਿਪਤੀ ਦੀ ਗੱਲ। ਮਹਾਰਾਜ ਜੀ ਨੇ ਕਿਹਾ ਨਾ ਜ਼ਿਮੀਂਦਾਰ ਰੱਜਦਾ ਪਿਆ, ਨਾ ਰਾਜ ਵਾਲਾ ਰੱਜ ਰਿਹਾ ਹੈ, ਅਤੇ ਮਹਾਰਾਜ ਇੰਨਾ ਕੁਝ ਇਕੱਠਾ ਕਰਕੇ ਰੱਜ ਕਿਉਂ ਨਹੀਂ ਰਹੇ? ਮਹਾਰਾਜ ਜੀ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ ਭਲੇ ਪੁਰਖੋ, ਅੱਗ ਨਾਲ ਕਦੀ ਅੱਗ ਬੁੱਝਦੀ ਦੇਖੀ ਹੈ, ਖੂਨ ਨਾਲ ਕਦੀ ਖੂਨ ਦੇ ਧੱਬੇ ਧੁੱਪਦੇ ਦੇਖੇ ਨੇ। ਫਿਰ ਮੈਂ ਸ਼ਬਦ ਵਰਤਾਂਗਾ, ਅੱਗ ਦੇ ਭਾਂਬੜ ਬਲਦੇ ਖੂਨ, ਅਤੇ ਆਪਾਂ ਉਸ ਅੱਗ ਨੂੰ ਬੁਝਾਉਣ ਵਾਸਤੇ ਉਸ ਉੱਪਰ ਤੇਲ ਪਾ ਦਈਏ, ਪੈਟਰੋਲ ਪਾ ਦਈਏ, ਉਹ ਵੀ ਤਾਂ ਅੱਗ ਹੀ ਹੈ ਨਾ। ਅੱਗ ਦੇ ਉੱਤੇ ਅੱਗ ਸੱਟੋਗੇ ਅਤੇ ਅੱਗ ਨੇ ਰਜਣਾ ਨਹੀਂ। ਬਲਦੀ ਕੋਈ ਲੱਕੜ ਉੱਤੇ ਸੁੱਕੀਆਂ ਲੱਕੜਾਂ ਰੱਖ ਕੇ ਕਹੋ ਵੀ ਅੱਗ ਨੂੰ ਢੱਕ ਦਿਆਂਗੇ ਅਤੇ ਅੱਗ ਨੇ ਖੋਰ ਮਚਣੇ। ਅੱਗ ਨਾਲ ਕਦੀ ਵੀ ਅੱਗ ਨਹੀਂ ਬੁੱਝਦੀ, ਖੂਨ ਨਾਲ ਕਦੀ ਖੂਨ ਨਹੀਂ ਧੋਤਾ ਜਾਂਦਾ। ਅਤੇ ਚੇਤੇ ਰੱਖਿਓ, ਪਦਾਰਥਾਂ ਦੀ ਭੁੱਖ ਨਾਲ ਪਦਾਰਥ ਇਕੱਠੇ ਕਰਕੇ ਵੀ ਬੰਦਾ ਅੰਦਰੋਂ ਕਦੀ ਤ੍ਰਿਪਤ ਨਹੀਂ ਹੁੰਦਾ, ਇਹਦੀ ਤ੍ਰਿਪਤੀ ਹੈ ਹੀ ਨਹੀਂ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਚਨ ਕਹੇ, ਕਹਿਣ ਲੱਗੇ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ। ਦੇਖੋ ਦੋ ਸ਼ਬਦ ਵਰਤੇ ਨੇ, ਇੱਕ ਭੂਮਨ ਅਤੇ ਇੱਕ ਰਾਜਨ। ਵੱਡੇ ਵੱਡੇ ਰਾਜੇ ਅਤੇ ਵੱਡੇ ਵੱਡੇ ਭੂਮੀਏ, ਜ਼ਿਮੀਂਦਾਰ, ਕਿਰਸਾਨੀ ਕਰਨ ਵਾਲੇ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਉਹ ਦਿਨ ਰਾਤ ਲੰਪਟ ਨੇ ਧਨ ਦੌਲਤ ਵਿੱਚ, ਲੰਪਟ ਨੇ ਪਦਾਰਥਾਂ ਵਿੱਚ, ਲੋਚਨ ਕਛੂ ਨਾ ਸੂਝੀ। ਪਰ ਉਹਨਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਦਿਆਂ ਇਹ ਨਜ਼ਰ ਨਹੀਂ ਆ ਰਿਹਾ ਕਿ ਜਿਹੜੇ ਸਾਡੇ ਤੋਂ ਪਹਿਲਾਂ ਆਏ ਉਹ ਵੀ ਕਿਹੜਾ ਆਪਣੇ ਨਾਲ ਕੋਈ ਕੌਡੀ ਜਾਂ ਦੋ ਕਰਵਾਂ ਜ਼ਮੀਨ ਲੈ ਗਏ ਨੇ। ਮਹਾਰਾਜ ਜੀ ਨੇ ਕਿਹਾ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਕਿਉਂਕਿ ਸ਼ਬਦ ਕਹਿ ਅੱਜ ਦਾ ਤ੍ਰਿਪਤ ਪਈ ਸੱਚ ਭੋਜਨ ਖਾਇਆ। ਅਤੇ ਮੈਂ ਬੇਨਤੀ ਆਰੰਭ 'ਚ ਕਰਨੀ ਚਾਹੁੰਦਾ, ਕਿਹੜੀ ਚੀਜ਼ ਵੱਲੋਂ ਤ੍ਰਿਪਤੀ ਹੋਈ? ਜਿਹੜਾ ਅੰਦਰ ਰੱਜ ਨਹੀਂ ਸਿਰਿਆ ਉਹ ਕਿਹੜੀਆਂ ਭੁੱਖਾਂ ਨੇ? ਮਹਾਰਾਜ ਜੀ ਕਹਿ ਰਹੇ ਨੇ ਕਿ ਪਿਆਰਿਓ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਿਛੂ ਨਾ ਸੂਝੀ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਕਿ ਇਸ ਪਦਾਰਥਾਂ ਦੀ ਭੁੱਖ 'ਚ ਕਦੀ ਕੋਈ ਰੱਜਿਆ ਹੈ? ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪ ਹੈ। ਪਾਵਕ ਦਾ ਅਰਥ ਹੈ ਅੱਗ, ਅਤੇ ਈਂਧਨ ਦਾ ਅਰਥ ਹੈ ਬਾਲਣ, ਲੱਕੜਾਂ ਜਾਂ ਜਵਲਨਸ਼ੀਲ ਕੋਈ ਵੀ ਚੀਜ਼ ਹੋਵੇ। ਕਹਿੰਦੇ ਨੇ ਸਤਿਗੁਰੂ, ਕਹਿਣ ਲੱਗੇ, ਭਾਈ ਸੱਜਣੋ, ਅੱਗ ਜਿਹੜੀ ਹੈ ਉਹ ਨਹੀਂ ਬੁੱਝਦੀ ਲੱਕੜਾਂ ਸੱਟਣ ਦੇ ਨਾਲ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਅੱਜ ਤੱਕ ਪਦਾਰਥਾਂ ਦੀ ਭੁੱਖ ਨਾਲ ਪਦਾਰਥ ਇਕੱਠੇ ਕਰਕੇ ਕਦੀ ਕਿਸੇ ਦੀ ਭੁੱਖ ਦੂਰ ਨਹੀਂ ਹੋਈ। ਪਹਿਲੀ ਬੇਨਤੀ ਮੈਂ ਕੀਤੀ ਕਿ ਇੱਕ ਭੁੱਖ ਹੈ ਪਦਾਰਥਾਂ ਦੀ, ਜਿਹਨੂੰ ਸਤਿਗੁਰੂ ਨੇ ਤਾਂ ਇਹ ਵੀ ਸ਼ਬਦ ਵਰਤੇ ਹੈ ਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਧਰਤੀ ਦਾ ਰਾਜ ਲੈ ਕੇ ਕਿਹੜਾ ਅੰਦਰੋਂ ਤ੍ਰਿਪਤ ਹੋ ਗਿਆ? ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਉਹ ਬੰਦਗੀ ਕਰੇਗਾ, ਸਾਰੀ ਧਰਤੀ ਦਾ ਰਾਜ ਲੈ ਕੇ ਸੁੱਖ ਨਹੀਂ, ਉਹਨੂੰ ਬੰਦਗੀ ਵਿੱਚੋਂ ਸੁੱਖ ਮਿਲੇਗਾ। ਜੇ ਅਸੀਂ ਪਦਾਰਥਾਂ ਨੂੰ ਹੋਰ ਦੇਖਾਂਗੇ, ਜਿਨ੍ਹਾਂ ਲੋਕਾਂ ਕੋਲ ਪਦਾਰਥਾਂ ਦੀ ਬਹੁਤਾਤ ਹੈ, ਕਿ ਉਹ ਆਪਣੇ ਅੰਦਰੋਂ ਸੁਖੀ ਸੁੱਖ ਨਾਲ ਜ਼ਿੰਦਗੀ ਜੀ ਰਹੇ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇੱਥੇ ਵਿਚਾਰ ਕਰਦੇ ਹਾਂ ਕਿ ਜਿਸ ਬੰਦੇ ਨੂੰ ਪਦਾਰਥ ਨਹੀਂ ਨਾ ਮਿਲੇ, ਉਹ ਸਮਝਦਾ ਵੀ ਇਹ ਬੜਾ ਸੁਖੀ ਹੈ, ਅਸਲੀ ਜ਼ਿੰਦਗੀ ਇਹਦੀ, ਇਹਦੇ ਘਰ ਦੇ ਵਿੱਚ ਏਸੀ ਲੱਗੇ ਨੇ, ਇਹਦੇ ਘਰ ਵਿੱਚ ਗੱਡੀਆਂ ਨੇ, ਇਹਦੇ ਘਰ ਵਿੱਚ ਨੌਕਰ ਨੇ, ਇਹਦੇ ਘਰ ਵਿੱਚ ਬਹੁਤ ਸਾਰੀਆਂ ਸਹੂਲਤਾਂ ਨੇ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਤੂੰ ਇੱਕ ਭੁਲੇਖੇ 'ਚ, ਇਹ ਜਿੰਨਾ ਏਸੀ ਚੱਲਦਾ ਪਿਆ ਨਾ, ਤੂੰ ਇਹਦੇ ਅੰਦਰ ਨੂੰ ਪੁੱਛ ਕੇ ਦੇਖ, ਇਹਦਾ ਅੰਦਰ ਏਸੀ ਵਿੱਚ ਬੈਠਾ ਹੋਇਆ ਵੀ, ਉਸ ਕਮਰੇ ਵਿੱਚ ਬੈਠਾ ਹੋਇਆ ਵੀ ਇਸ ਤਰ੍ਹਾਂ ਸੜਦਾ ਪਿਆ ਜਿਵੇਂ ਤਪਦੀ ਹੋਈ ਅੱਗ ਦੇ ਉੱਤੇ ਕੋਈ ਬੈਠਾ ਹੋਵੇ। ਇਸ ਕੋਲ ਸਹੂਲਤ ਹੈ ਪਦਾਰਥਾਂ ਦੀ, ਪਰ ਇਸ ਦੇ ਕੋਲ ਅੰਦਰ ਦੀ ਸ਼ਾਂਤੀ ਨਹੀਂ। ਤੂੰ ਸੋਚਣਾ, ਇਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ, ਇਹ 36 ਪ੍ਰਕਾਰ ਦੇ ਭੋਜਨ ਰੋਜ਼ ਖਾਂਦਾ ਹੈ, ਪਰ ਇਹ ਗੱਲ ਚੇਤੇ ਰੱਖੀ, ਇਹ ਭੋਜਨ ਖਾਣ ਦੇ ਬਾਵਜੂਦ ਵੀ ਇਹਦੇ ਅੰਦਰ ਨੂੰ ਤ੍ਰਿਪਤੀ ਨਹੀਂ। ਇਹਦੇ ਘਰ ਵਿੱਚ, ਇਹ ਮੈਂ ਬਾਣੀ 'ਚੋਂ ਬੇਨਤੀ ਕਰ ਰਿਹਾ, ਆਪਣੇ ਕੋਲੋਂ ਗੱਲਾਂ ਬਣਾ ਕੇ ਨੇ, ਗੁਰੂ ਅਰਜਨ ਸਾਹਿਬ ਦਾ ਬਚਨ ਹੈ। ਕਹਿੰਦੇ ਨੇ, ਇਹਦੇ ਘਰ ਵਿੱਚ ਪਲੰਘ ਨੇ, ਪਲੰਘਾਂ ਉੱਤੇ ਸੋਹਣੀ ਸੇਜ ਵਿਛੀ ਹੈ, ਜੀਵਨ ਸਾਥੀ ਵੀ ਹੁਸੀਨ ਹੈ, ਪਰ ਸੋਹਣੀ ਸੇਜ 'ਤੇ ਸੌਣ ਵਾਲਾ ਅਤੇ ਸੋਹਣੀ ਸੇਜ ਨੂੰ ਮਾਨਣ ਵਾਲਾ, ਇਹਨੂੰ ਪੁੱਛ ਕੇ ਦੇਖ, ਇਹਦੇ ਸਰਾਣੇ ਪਤਾ ਨਹੀਂ ਕਿੰਨੀਆਂ ਕੁ ਦਵਾਈਆਂ ਪਈਆਂ ਨੇ, ਘਰ ਵਿੱਚ ਹਰ ਪਦਾਰਥ ਇਹਦੇ ਕੋਲ ਹੈ, ਪਰ ਸਿਰ ਵਾਲਾ ਜਿਹੜਾ ਪਾਸਾ ਹੈ ਉਹ ਦਵਾਈਆਂ ਨਾਲ ਭਰਿਆ ਹੈ, ਰਾਤ ਨੂੰ ਦਿਨ। ਜੇ ਇਹਦੇ ਅੰਦਰ ਨੂੰ ਕਿਤੇ ਟਿਕਾ ਹੁੰਦਾ ਅਤੇ ਕਿਤੇ ਖੁਸ਼ੀ ਨਾਲ ਸੌਂਦਾ ਨਾ। ਇਹਦੀ ਚਿੰਤਾ ਨੇ ਬਿਮਾਰੀਆਂ ਨੂੰ ਜਨਮ ਦਿੱਤਾ। ਇੰਨੇ ਪਦਾਰਥ ਇਕੱਠੇ ਕਰਕੇ ਵੀ ਵਿਚਾਰਾ ਅੰਦਰੋਂ ਦੁਖੀ ਦਾ ਦੁਖੀ ਹੈ। ਪਿਆਰਿਓ, ਕੀ ਉਹਦੇ ਅੰਦਰ ਨੂੰ ਤ੍ਰਿਪਤੀ ਮਿਲੀ? ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਹਰ ਤਰ੍ਹਾਂ ਦਾ ਸੁੱਖ ਪਦਾਰਥਕ ਉਹਦੇ ਕੋਲ ਹੈ ਪਰ ਤ੍ਰਿਪਤੀ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਸੋਨੇ ਦਾ ਕਰ ਇਹ ਪਦਾਰਥਕ ਭੁੱਖ ਚ ਆ ਜਾਂਦਾ ਜਿਹਦੇ ਵਿੱਚ ਹੀਰੇ ਮੋਤੀ ਜੁੜੇ ਹੋਏ। ਗ੍ਰਹਿ ਸੋਇਨ ਸੋਨੇ ਦਾ ਬਣਿਆ ਹੋਇਆ ਕਰ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣਦਾ, ਜੋ ਉਹਦੇ ਮਨ 'ਚ ਆਉਂਦਾ ਉਹਨੂੰ ਉਸੇ ਵੇਲੇ ਮਿਲ ਜਾਂਦਾ। ਮਨ ਇੱਛੇ ਸੁੱਖ ਮਾਣਦਾ ਕਿਛ ਨਾ ਵਿਸੂਰੇ, ਪਰ ਮਹਾਰਾਜ ਕਹਿੰਦੇ ਨੇ ਸੋ ਪ੍ਰਭ ਚਿੱਤ ਨਾ ਆਵਈ। ਪਦਾਰਥ ਹੈਨ ਪਰ ਅੰਦਰ ਦੀ ਤ੍ਰਿਪਤੀ ਨਹੀਂ, ਅੰਦਰ ਸਾਈਂ ਦੀ ਯਾਦ ਨਹੀਂ। ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ। ਭੁੱਖ ਨਹੀਂ ਮਿਟੇਗੀ ਨਾਮ ਤੋਂ ਬਿਨਾਂ, ਨਾਮ ਤੋਂ ਬਿਨਾਂ ਅੰਦਰ ਸ਼ਾਂਤ ਨਹੀਂ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਪਦਾਰਥ ਮਿਲ ਸਕਦੇ ਨੇ ਪਰ ਮਨ ਧੀਰੇ ਪਦਾਰਥਾਂ ਵਿੱਚੋਂ ਨਹੀਂ। ਮਨ ਦਾ ਟਿਕਾ, ਮਨ ਦੀ ਸ਼ਾਂਤੀ, ਮਨ ਦੀ ਇਕਾਗਰਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੰਨੇ ਪਦਾਰਥ ਭੋਗਣ ਦੇ ਬਾਵਜੂਦ ਵੀ ਇਨਸਾਨ ਦੇ ਅੰਦਰ ਨੂੰ ਟਿਕਾ ਨਹੀਂ। ਮੈਂ ਸਿਰਫ ਅੱਜ ਸੰਖੇਪ ਜੀ ਅਰਜ਼ ਕਰਾਂਗਾ, ਪਹਿਲੀ ਭੁੱਖ ਹੈ ਪਦਾਰਥਕ ਭੁੱਖ। ਜਿੰਨੇ ਮਰਜ਼ੀ ਇਕੱਠੇ ਕਰ ਲਓ ਪਿਆਰਿਓ, ਇਹ ਅੰਦਰ ਨਹੀਂ ਜੇ ਸ਼ਾਂਤ ਹੁੰਦਾ। ਉਸ ਤੋਂ ਬਾਅਦ ਇਹ ਸਾਡੀ ਸਰੀਰ ਨਾਲ ਜੁੜੀਆਂ ਹੋਈਆਂ ਕੁਝ ਭੁੱਖਾਂ, ਉਹਨੂੰ ਅਸੀਂ ਬਾਣੀ 'ਚੋਂ ਹੀ ਦੇਖਾਂਗੇ। ਉਸ ਸਰੀਰ ਨਾਲ ਜੁੜੀਆਂ ਹੋਈਆਂ ਭੁੱਖਾਂ ਵਿੱਚ ਹਰ ਇੰਦਰੇ ਦੀ ਆਪੋ ਆਪਣੀ ਭੁੱਖ ਹੈ। ਹਰ ਇੰਦਰਾ ਆਪੋ ਆਪਣੀ ਭੁੱਖ ਦੀ ਪੂਰਤੀ ਲਈ ਵਿਚਾਰਾ ਲਲਕੜੀਆਂ ਲੈ ਰਿਹਾ ਹੈ। ਹੁਣ ਸਰੀਰ ਦੇ ਇੰਦਰਿਆਂ ਦੀ ਜਿਹੜੀ ਭੁੱਖ ਹੈ, ਉਹਨਾਂ ਵਿੱਚੋਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਮੂੰਹ ਦੀ ਆਪਣੀ ਭੁੱਖ ਹੈ, ਆ ਜੀਭ ਜਿਹੜੀ ਹੈ ਇਹਨੂੰ ਪਰਮਾਤਮਾ ਨੇ ਰਸਾ ਨਾ ਰਸ ਚੱਖਣ ਦੀ ਦਾਤ ਦਿੱਤੀ। ਪਰ ਇਸ ਜੀਭ ਨੂੰ ਦੇਖੋ, ਜਿਸ ਦਿਨ ਦੇ ਅਸੀਂ ਜੰਮੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਮੁਤਾਬਕ ਪਹਿਲਾ ਕੰਮ ਬੰਦੇ ਨੇ ਜੀਭ ਵਾਲੀ ਕੀਤਾ ਹੈ। ਜਿਸ ਦਿਨ ਦਾ ਜਨਮ ਹੋਇਆ ਸਭ ਤੋਂ ਪਹਿਲਾਂ ਭੁੱਖ ਲੱਗੀ, ਅਤੇ ਇਸ ਭੁੱਖ ਕਾਰਨ ਇਨਸਾਨ ਨੇ ਆਪਣੀ ਮਾਂ ਦਾ ਦੁੱਧ ਪੀਤਾ, ਦੁੱਧ ਚੁੰਘਿਆ। ਹੁਣ ਦੇਖੋ ਉਸ ਦਿਨ ਦਾ ਇਹ ਜ਼ਬਾਨ ਰਸ ਲੈ ਰਹੀ ਹੈ, ਅਤੇ ਕਿੰਨੀ ਕਿੰਨੀ ਉਮਰ ਸਾਡੀ ਲੰਘ ਚੁੱਕੀ ਹੈ, ਅਤੇ ਪਤਾ ਨਹੀਂ 24 ਘੰਟਿਆਂ ਵਿੱਚ ਕਿੰਨਾ ਕੁਝ ਇਹ ਰਸਨਾ ਰੋਜ਼ ਖਾਂਦੀ ਹੈ। ਮੈਂ ਇੱਕ ਬੇਨਤੀ ਕਰਾਂ, ਇੰਨੇ ਸਾਲ ਰਸ ਮਾਨਣ ਤੋਂ ਬਾਅਦ ਇਸ ਜ਼ਬਾਨ ਨੂੰ ਪੁੱਛ ਕੇ ਦੇਖੋ, ਸੱਚ ਦੱਸ ਕਿ ਤੇਰੀ ਭੁੱਖ ਉਤਰ ਗਈ? ਪਿਆਰਿਓ, ਰਾਤ ਰੱਜ ਕੇ ਸਵਾਦ ਮਾਣ ਕੇ ਸੌਂਦੀ ਹੈ, ਅਤੇ ਸਵੇਰੇ ਉੱਠਦਿਆਂ ਸਾਰ ਫਿਰ ਤਰਲੇ ਲੈਣ ਲੱਗ ਪੈਂਦੀ, ਇਹਦੀ ਭੁੱਖ ਫਿਰ ਵੀ ਨਹੀਂ ਮਰਦੀ ਪਈ। ਇਹ ਵੀ ਇੱਕ ਭੁੱਖ ਹੈ ਕਿਉਂਕਿ ਤ੍ਰਿਪਤ ਨਹੀਂ ਹੋ ਰਹੀ। ਬੇਨਤੀ ਕਰਾਂ, ਰਸਨਾ ਦੀ ਆਪਣੀ ਭੁੱਖ ਹੈ, ਅਤੇ ਇਸ ਦੀ ਰਸ ਚੱਖਣ ਦੀ ਭੁੱਖ ਨਾਲ ਨਾਲ ਕੁਝ ਹੋਰ ਵੀ ਭੁੱਖਾਂ ਨੇ। ਥੋੜ੍ਹੇ ਜਿਹੇ ਪ੍ਰਕਰਨ ਨੂੰ ਅੱਜ ਧਿਆਨ ਨਾਲ ਸੁਣੇ। ਇਕੱਲਾ ਇਹਨੂੰ ਖਾਣ ਦਾ ਸਵਾਦ ਦੀ ਭੁੱਖ ਨਹੀਂ ਪਿਆਰਿਓ, ਇਹਨੂੰ ਬੋਲਣ ਦੀ ਵੀ ਇੱਕ ਭੁੱਖ ਹੈ। ਮੂੰਹ ਦੇ ਰਾਹੀਂ ਇਹ ਬੋਲਦੀ ਹੈ, ਇੰਨਾ ਕੁਝ ਬੋਲਣ ਤੋਂ ਬਾਅਦ ਕਦੀ ਇਹ ਰੱਜ ਗਈ, ਅਤੇ ਉਸ ਬੋਲ ਵਿੱਚੋਂ ਵੀ ਕਈ ਤਰ੍ਹਾਂ ਦੇ ਬੋਲਦੇ ਇਹ ਜ਼ਬਾਨ ਨੇ ਬੋਲਦਿਆਂ ਪਤਾ ਨਹੀਂ ਕਿੰਨਿਆਂ ਕੁ ਦੀ ਨਿੰਦਿਆ ਕੀਤੀ, ਅਤੇ ਕੀ ਇਹ ਰੱਜ ਚੁੱਕੀ ਹੈ? ਕਿੰਨਿਆਂ ਕੁ ਦੀ ਚੁਗਲੀ ਕੀਤੀ, ਕੀ ਇਹ ਰੱਜ ਚੁੱਕੀ ਹੈ? ਕਿੰਨਿਆਂ ਕੁ ਦੇ ਇਹਨੇ ਗੁਣਾਂ ਨੂੰ ਔਗਣਾਂ ਦੇ ਰੂਪ 'ਚ ਪੇਸ਼ ਕੀਤਾ ਸਮਾਜ 'ਚ, ਕਿ ਇਹ ਰੱਜ ਚੁੱਕੀ ਹੈ? ਨਾ ਇਹਦੇ ਖਾਣ ਦੀ ਤ੍ਰਿਪਤੀ ਹੋਈ, ਅਤੇ ਨਾ ਪਿਆਰਿਓ ਇਹਦੇ ਬੋਲਣ ਦੀ ਤ੍ਰਿਪਤੀ ਹੋਈ ਹੈ। ਇਹ ਰਸਨਾ ਖਾਣ ਲਈ ਵੀ ਭੁੱਖੀ ਹੈ, ਅਤੇ ਬੋਲਣ ਵਾਸਤੇ ਵੀ ਆਤੁਰ ਹੈ। ਉਸ ਤੋਂ ਬਾਅਦ ਬੇਨਤੀ ਕਰਾਂਗਾ, ਆ ਅੱਖਾਂ ਨੇ ਕਿੰਨਾ ਕੁਝ ਇਹਨਾਂ ਦੁੱਖ ਹੈ, ਇਹ ਕਿਹੜੀਆਂ ਤ੍ਰਿਪਤ ਹੋ ਗਈਆਂ? ਪਿਆਰਿਓ, ਕਈ ਰੰਗ, ਕਈ ਤਮਾਸ਼ੇ, ਕਈ ਚਿਹਰੇ, ਕਈ ਤਸਵੀਰਾਂ, ਕਈ ਇਲਾਕੇ, ਇਹਨਾਂ ਅੱਖਾਂ ਨੇ ਬਹੁਤ ਕੁਝ ਦੇਖਿਆ। ਅਤੇ ਅੱਜ ਕੱਲ੍ਹ ਤਾਂ ਐਸੀ ਖੇਡ ਵਾਪਰ ਗਈ ਹੈ, ਸਭ ਤੋਂ ਜ਼ਿਆਦਾ ਵਰਤੋਂ ਜਿਹੜੇ ਬੰਦੇ ਦੇ ਇੰਦਰੀਆਂ ਦੀ ਅੱਜ ਹੋ ਰਹੀ ਹੈ, ਅੱਖਾਂ ਦੀ ਹੋ ਰਹੀ ਹੈ। ਯਾਦ ਰੱਖਿਓ, ਜ਼ਬਾਨ ਦੇ ਬੋਲ ਘੱਟਦੇ ਪਏ ਨੇ। ਇਹ ਬਾਹਰਲੇ ਮੁਲਕਾਂ ਵਿੱਚ ਤਾਂ ਹੁਣ ਸੋਚਣ ਲੱਗ ਪਏ ਨੇ ਕਿ ਬੱਚੇ ਬੋਲਣਾ ਘੱਟ ਸ਼ੁਰੂ ਕਰ ਦਿੱਤਾ, ਉਹਨਾਂ ਨੇ ਘੱਟ ਬੋਲਦੇ ਨੇ। ਉਹਦਾ ਕਾਰਨ ਕੀ? ਕਿ ਫੋਨ ਉਹਨਾਂ ਦੇ ਕੋਲ ਨੇ, ਉਹ ਇੱਕ ਦੂਜੇ ਨੂੰ ਲਿਖ ਕੇ ਮੈਸੇਜ ਭੇਜਦੇ ਪਏ ਨੇ, ਬੋਲਦੇ ਨਹੀਂ। ਅਤੇ ਉਹਨਾਂ ਲੋਕਾਂ ਨੂੰ ਇੱਕ ਚਿੰਤਾ ਸਤਾਉਣ ਲੱਗ ਪਈ ਹੈ ਕਿ ਜੇ ਇਹਨਾਂ ਨੇ ਬੋਲਣਾ ਬੰਦ ਕੀਤਾ ते इन्हां दा उचारण किथे जाएगा, इन्हां दे बोलां दी वकैबलरी शब्द कोज किते खत्म ना हो जाए। मैं बेनती करांगा अज बंदा जबान दा काम भी अपनियां अखां तो लै रहा है कि ये रज गया। आप कहोगे जी ये किवें, किहड़ा बंदा जिहदी जेब च फोन नहीं, इहनू मेरी अनपढ़ता नाल ना जोड़ियो। जे तुसी परमार्थक जीवन नू कमाना है ते प्यारियो इन्हां दी भुख वेखण नाल नहीं जे मरनी, इन्हां दी भुख गुरु दे शब्द नाल ही मिलेगी। हर बंदे कोल टेढ़ियां मेढ़ियां कोई तस्वीरां, कोई कुछ देख रहा पे है, कोई किसे दी बदखोई देखदा पे है। मैं बेनती करांगा प्यारियो, इन्ने साल हो गए सानू आ देखदियां, कोई फेसबुक देखदा, कोई वट्सअप देखदा, कोई कुछ देखदा, तो उन्हूं देखण तो बाद लोकां विच वंडदा। अपने अंदर नू पुछ के देखो, इन्ना कुछ देखण दे बावजूद की अखां दी तृप्ति हो गई। भुख दे अर्थ बड़े ने, तृप्त भई सच भोजन खाया, केड़ी चीज़ दी तृप्ति होई, अखां नहीं जे रजियां। अज सब तो ज़्यादा वरतों इन्हां दी। उस तो अगली मैं बेनती करा कि आ साडे कन्न ने पता नहीं किन्ना कोई रोज़ सुनदे ने, ते कई सालां दे सुनदे पए ने, पर इन्ना कुछ सुन दे बावजूद फिर भुखे दे भुखे ये रजे ने। गुरु ग्रंथ साहिब जी ने उन्हां भुखां दा जिक्र किया कि केड़ियां भुखां शांत होईयां ते किवें शांत होईयां। सतगुरु ने बाणी विच फरमाया, गुरु अंगद देव जी दे अमृत बचन ने, कि आखण आख न रजिया, पर अज रज गए। ये नहीं कि मैं शब्द कोई हो रहा है तर तोर कर रहा, सिर मेरी एक बेनती सी, तृप्त भई दे अर्थ अज जरूरी सन कि केड़ी गल तो बंदा रज गया। गुरु अंगद साहब दे बचन ने आखण आख न रजिया, सुन ना रजे कन, आख आख के जबान मूँह नहीं रजिया, तृप्त नहीं होया, सुन सुन के कन नहीं तृप्त होए, आखण आख न रजिया, सुन ना रजे कन, अखी देख ना रजियां, गुण गाक एक वन। एक एक इंदरा जेड़ा है वो अपने अपने रस विच खचते हो रजे ही ने, गुण गाहक एक वन, भुखिया भुख ना उतरे। प्यारियो ये इस इन्हां दी तृप्ति हो सकेगी, भुखिया भुख ना उतरे, गली भुख ना जाए। ते अज जो गुरु अर्जुन साहब ने कहा वही बचन गुरु अंगद देव कह रहे हैं, भुखिया भुख ना उतरे, गली भुख ना जाए, नानक भुखा तां रजे, तृप्त भई सच भोजन खाया। नानक भुखा तां रजा जां गुण कहे गुणी समाए, जदों गुणवान परमात्मा दी बंदगी करेगा, जदों सिमरन करेगा। सच्चे पातशाह कहिंदे ने फिर इस बंदे दे अंदर दी भुख अपने आप शांत हो जाएगी, ये रज जाएगा। हुण असीं चाहने इन्हां नूं काबू किवें करिए, ये भोग के भुख नहीं जानी। गुरु ग्रंथ साहिब दी बाणी विच तां इत्थों तक है कि बंदा आ मूँह दी भुख असीं गल कर रहे हैं ना, बड़े स्वाद लैंदा जी चटपटियां चीज़ां, आज मैनू मिलना चाहिए, आ मिलना चाहिए। फकीरां दे भी जिहड़े स्वाद ने वह वक्रे वक्रे बने पए। गुरु ग्रंथ साहिब जी का एक बचन है, दिन दिन करत भोजन बहु बिंजन, ता कि मिटै ना भूखा। हजूर कहिंदे ने दिन दिन पता नहीं किन्ना कोई छकदा, पर इहदे अंदर दी भुख अजे भी नहीं मरी। दिन दिन करत भोजन बहु बिंजन, ता कि मिटै ना भूखा, उद्यम करै स्वान की न्याई, चारे कुंटा कोखा। हुण इहदे अर्थ थोड़े जिहे आपां कर लईए। एक कुत्ता ना जिहड़ा पालतू नहीं, महाराज कहिंदे ने इस मूँह की आदत कुत्ते की हड्डी वर्गी हो गई। जिवें एक कुत्ता हड्डी नूं चूंडदा है, असीं शब्द वरतने आम तौर पर कुत्ते की हड्डी वाला स्वाद, असल च हड्डी है बिल्कुल सुकी, पशु दे पिंजर की हड्डी कुत्ते ने मूँह च पा ली, तो उन्हूं सारा दिन चूंडी जांदा है। तो असल च उस हड्डी विचों तां कुछ निकलना नहीं, वो लकड़ की तरह है। जदों कुत्ता हड्डी नूं चूसदा है, चूंडदा है, तो उहदे अपने दे जिहड़े आ मसूड़े ने ना, जे दंदां नाल जिहड़ा उहदा मास है मूँह दा, उहनूं हड्डी जिहड़ी है छूंदी है। हड्डी तिखी होण करके कुत्ते दे मूँह विचों मास पाटदा है, तो अपना खून वगदा है, वह अपने खून नूं चूसी जांदा है, तो समझदा इवें कि जिहड़ी हड्डी मैं चूसना पिया खून इहदे विचों निकलदा है। महाराज कहिंदे ने बंदे दी जबान दा रस कुत्ते दी हड्डी वाला स्वाद है, ये तृप्त नहीं हुंदा। दिन दिन करत भोजन बहु बिंजन, दिन दिन पता नहीं कई तरह का भोजन कई तरह का पकवान छकदा है ता कि मिटे ना भूखा, इनू भी तृप्त नहीं मिली। उदम करे स्वान की न्याई चारे कुंटा कोखा। प्यारियो मैं शब्द वरतन लगा, गुरु ग्रंथ साहब के शब्द की अर्थ कर दें। जिस कुत्ते की तृप्ति ना होवे, तुसी देखोगे लंगर तो बाहर रोटी भी खा लेगा, इतों रोटी खा के कूड़े के ढेर उत्ते भी मूँह मारी जाएगा। वो जिथे भी जाएगा उहदा मूँह धरती वाले पासे रहेगा। महाराज कहिंदे जिवें एक लालची कुत्ता, उहदी भुख कदी नहीं मिटदी। जिस बंदे कोल नाम नहीं, नाम तो बिखून मूँह ते जबान की भुख कदी नहीं मिटदी। उदम करे स्वान की न्याय, कुत्ते की तरह भटकदा है चारे कुंटा कोखा। बेनती करा कि इस विचों तृप्ति नहीं। इनू भाई साहब भाई गुरदास साहब ने लिखा है कि अखी वेख न रजिया बहु रंग तमाशे, पर अज गुरु कहिंदे ने तृप्त हो गई। अखी देख न रजिया बहु रंग तमाशे, उस्त निंदा करन सुन रोवन तै हासे, साधी जीव न रजिया कर भोग विलासे, नक न रजा वास लै दुर्गंध सवासे, रज ना कोई जीविया कूड़े परवासे। प्यारियो की इन्हां दी तृप्ति होगी कदा चित नहीं। महाराज सच्चे पातशाह जी कृपा कर रहे ने कि असल च फिर इन्हां इंद्रियां दी भुख तो अगे, गल ध्यान नाल सुनिए, कली जबान दी भुख नहीं, कली साडी खान दी भुख नहीं, कली वेखण दी भुख नहीं, कली सुन दी भुख नहीं। इस भुख विच्चों एक भुख होर निकलती है जिन्हों आपां कामी दी भुख कहिंदे आ। जदों बंदा उहदे वल्लों उस वासना वल्लों तृप्त ना होवे, तृप्त दा अर्थ अंदर सबर च चला जाए। गुरु ग्रंथ साहिब दा एक बचन है जी, ए जो बेनती मैं कर रहा सिर्फ बाणी चो कर रहा। कई बारी कई बंदे काम वासना तो मुक्त होने की गल कहिंदे ने कि असी मुक्त हो गए। गुरु ग्रंथ साहिब कहिंदे ने कोई शक नहीं कि ऐसे गृहस्थी भी ने कि जेड़े अपने परिवार विच रहिंदिया होया वासना तो मुक्त हो गए। उन्हां नूं सतगुरु ने जिवें गंगा दा पानी कदी पवित्र सी अत दा निर्मल, उन्हां नूं गंगा दे पानी वर्गे खिरदे नाल तुलना दित्ती। जिवें गंगा दा पानी, महाराज जी दे बचन ने सो गिरखी जो निग्रह करै, जप तप संयम भीख्या करै, पुन दान का करै शरीर सो गिरखी गंगा का नीर। पर जे बंदा घर भी छड़ दिता, मैं सिर्फ कह रहा भी केड़ी केड़ी चीज़ की तृप्ति करता है सच्चा भोजन, परिवार भी छड़ दिता, इस्त्री बच्चे भी छड़ दिते, हाथ दे विच चिप्पी पकड़ ली, गुरु ग्रंथ साहिब कहिंदे ने कमंडल पकड़ लिया, पाटियां पुरानियां लीरां दी एक गोदड़ी बना के कफनी बना के तन ते पा ली, परिवार नूं छड़ दिता। पर महाराज कहिंदे ने की यह निशानी है कि बंदा अंदरों रज गया है, परिवार त्याग दिता, हाथ च कमंडल पकड़ लिया, पुराने कपड़े पा लए। पर महाराज कहिंदे मन विच फिर भुख पैदा हो गई कि कहिंदे घर घर विच मंगदा सी, घर घर लोकां नूं आशीर्वादां दे रहा है, दुख इस चीज़ का कि जिहड़ा घर आशीर्वाद मंगदा है उस घर दियां इस्त्रियां उत्ते अपनी गंदी नज़र बना ली। तो महाराज कहिंदे चेले बड़े बना लए पर आप खुद लंपट ते बाजारी बन गया। भुख तां उहदी भी नहीं मरी। सतगुरु गुरु ग्रंथ साहिब दा एक बचन है, खात कमंडल कापड़िया मंत्रिशना उपजी पारी। इहदे अर्थ जरूर आपां करके जावांगे क्योंकि खुश किस्मत ने जिन्हां दी ए भुख मर गई, जिन्हां नूं रब ने तृप्ति दित्ती, ए तृष्णा तां वड्डे वड्डे सन्यासियां दी भी नहीं मरी। हाथ कमंडल, हाथ विच चिप्पी करमंडल पकड़े, कापड़िया फकीरां वाले कपड़े पाए, हाथ कमंडल कापड़िया मन तृष्णा उपजी भारी। अंदर तृष्णा भुख पैदा हो गई, केड़ी भुख, इस्त्री तज कर काम व्यापिया, चित लाया पर नारी, अपने परिवार नूं छड़ दिता भी संसार वासना गंदी है, ये चिक्कड़ है, इस दल दल चो निकलो। पर महाराज कहिंदे देखो भलियो इहदी केड़ी भुख मर गई, अपने परिवार नूं छड्डिया ते तेरा चित पर नारी विच डोल गया, सिख करै इन्हें बड़े चेले बना ले, बड़े इहदे शगिर्द बन गए। पर महाराज कहिंदे ने अपने मन वल कदी झाती नहीं मारी, इहदा अपना अंदर तां अजे भुखे दा भुखा है। मैं बेनती करा फिर इहो जिहा फकीर महाराज जी कहने कि ये बंदे बाजारी बन जाते, कल्ले बंदे ही नहीं। मैं एक गल होर अज कह देना, जदों फीमेल विच भी ये भुख पैदा होवे, सच एवे उहदा भी अंदर कितों तृप्त नहीं होंदा। मनमुख मैली कामणी कुलखणी कुनार फिर छोड़िया घर अपना, उहनू सतगुरु ने कहा है कि इस्त्री तज कर काम व्यापिया चित लाया पर नारी। पर इस्त्री वास्ते शब्द वरत्या, मनमुख मैली कामणी कुलखणी कुनार फिर छोड़िया घर अपना, पर पुरख है नाल प्यार। वह भुख नहीं मर रही बंदे की, यह समस्या है बंदे की अ जिसम की। मैं गुरु ग्रंथ साहब की हजूरी च बैठ के कह रहा, गुरु ग्रंथ साहब फैसला दे रहे हैं कि तेरा चित रज सकता है परिवार विच रह के, हर इंद्रा तेरा तृप्त हो सकता है, पर शर्त एक कि तू सच्चे नाम नू अपना भोजन बना लै, तू सिमरन का भोजन बना। जदों अंदर संतोख आ जाए उदो बंदा हर पक्ष तो तृप्त हो जाता है। यही कारण एक दिन दास विचार रहा सी एक दरवेशां दे जीवन की किताब, कहिंदे एक वारी किते कोई सज्जन उन्हें कहा मैं घर बार छड्डिया खै, सिखी का यह असूल नहीं। सिख ने तो गृहस्थ विच रह के भी अपने आप नू स्थिर करना है। उन्हूं किसे सज्जन ने यह कह दिता भी संत जी बाबा जी अज तुसी प्रशादा मेरे घर आ के छकियो। वह कहन लगे सानू फकीरां नू स्वादां नाल की लगे कि असां तां सिर्फ भोजन ही छकना जिथों मिल जाए। कई बारी बंदा अंदरों अत दा भुखा हुंदा है पर बाहरों लफ्जां नाल वह अपने जीवन का विखावा करता है, मैं फकीर हाँ साधा नू की स्वादा ना लगे। ये आम साढ़े बंदे भी बोल देंदे पर अंदर स्वादा ने मारिया हुंदा है। उन्हें वक्त दे दिता भी इस समय तुसी भोजन छकना आ जाए। वो चले गए तो वह सी गरीब जिहा बंदा, उहदे कोल इन्ने घर विच पकवान नहीं सन। ये साधु फकीर जिहड़ा सी वड्डे वड्डे अमीरां दे घर विच भोजन छकन वाला सी, उस गरीब दे घर गया तो जदों उन्हें जो प्रसाद पानी तैयार किया थाली च परोस के उहदे अगे रखिया, पहली गल तां देखदिआं सार अग बबूला हो गया, इन्हें मेरी इज्जत की कीती, की बनाया मेरे वास्ते। तो जदों कहिंदे ने ये थाली वेखी तो अगला शब्द उहने कहा, कहन लगा कुछ होर नहीं बनाया इन्ना कुछ ही। तो उस घर वाले ने कहा बाबा जी मेरे गरीब कोल इन्ना कुछ ही। उन्हें कहा फिर मैनू सद्या क्यों जे तेरे कोल इन्ना कुछ सी। तां मेरा ख्याल है वह भोजन छकाण वाला फकीर तो उच्चे जीवन वाला सी। फकीर कहिंदा मैनू क्यों बुलाया जे इन्ना कुछ सी। तो उस गृहस्थी ने गल की, कहन लगा बाबा जी कल्ली थाली वाल नज़र ना रखो, कुछ अपने कोलों भी पालो। उन्हें कहा अपने कोलों मैं की पावां, मैं तो घर बार का त्यागी हाँ। कहन लगा मैं तां ही कह रहा जे मेरे गरीब कोल इन्ना कुछ है तो कुछ अपने पल्यों पाओ। फकीर थोड़ा जा तैश च आ गया, उन्हें जिहड़ी झग्गी पाई सी जां खफनी पाई सी ना उहदियां दोनों जेबां वाली थां सी जिहड़ी, वह जेबां उन्हें पुठियां बाहर कर दित्तियां। कहन लगा मैं तो पैसा कभी लाया ही नहीं हाथ, मेरे कोल की मैं की पावां। उस गृहस्थी ने कहा बाबा तेरे कोल पैसा नहीं, तेरियां जेबां खाली ने, घट्टो घट संतोख अपने कोलों पाला, जिहदे कोल संतोख आ जाए उहनूं सुक्की रोटी भी अमृत लगन लग पैंदी है। कुछ अपने जीवन चों भी पा जिहड़ा तू घर छड्डी बैठा, तेरे पल्ले की है रोटी जबान नूं। मैनूं तां कह रहे इन्ना कुछ ते तेनू किन्ने साल हो गया घर छड्डिया, कुछ अपने कोलों पा। अपने कोलों पाण दा मतलब पैसा नहीं, जे इन्नी कमाई कीती है तेरे अंदर अज तीकरा खाने प्रति सबर नहीं आया, नहीं वो बंदा तृप्त नहीं सी। मेरे गुरु अर्जुन साहब अज कृपा कीती, कहन लगे तृप्त हो गया अंदर उन्हां गुरसिखां दा, उन्हां मनुखां दा जिन्हां ने सच्चे नाम दा भोजन छकिया। गुरदेव दे बचन ने कि तृप्त भई, मैं तां थोड़ी जी व्याख्या की, अखां तृप्त हो गईयां, मूँह तृप्त हो गया, वाशना तृप्त हो गई, सच भोजन खाया जदों सच्चे वाहगुरु जी का नाम रूपी भोजन छकिया। तो महाराज कहिंदे ने वह कहड़ा भोजन, आप आनंद साहब रोज़ पढ़ते हो कि साचा नाम मेरा आधारो, आजे भोजन साचा नाम मेरा आधारो, साच नाम आधार मेरा, जिन भुखा सब गवाइया तृप्त पई सच भोजन खाया। साचा नाम मेरा आधारो, साच नाम आधार मेरा, जिन भुखा सब गवाइया, होया कि कर शांत सुख मन आए वस्या। एडी कृपा हो गई, अंदर तड़फ दी कोई नहीं, बिल्कुल ठंडा हो गया, शांत हो गया। क्योंकि भुखी तो अंदर नू पड़कांदी है, तृष्णा ही तो अंदर नू अग लांदी है। जिथे तृष्णा नहीं उत्थे शांति है, उत्थे बिल्कुल टिकाक है। साचा नाम मेरा आधारो, साच नाम आधार मेरा, जिन भुखा सब गवाइया, कर शांत सुख मन आए वसया, जिन इच्छा सब पुजाइया। सदा कुर्बान कीता गुरु विटो, धन गुरु नानक साहब जी तो सदा कुर्बान कीता गुरु विटो, जिस दियाँ ये वडियाइया, ये वडियाइया त्रिपत भई सज भोजन खाया, जिस दियाँ ये वडियाइया। कह नानक सुनो संतो, शब्द धरो प्यारो, साचा नाम मेरा आधारो। एक असी छोटे हुंदिया सानू हिंदी सी मीडियम मेरा, ते एक दोहरा लगा हुंदा सी कबीर जी दे नाते, उंज बाणी च नहीं, वो कहिंदे आम तौर ते तीन चार तरह का धन मन्निया जांदा सी। जिस दे घर विच पशु ज़्यादा हुंदे सन, पशु ताना जापा कहिंदे, गावां दा भी धन हुंदा सी, हाथियां दा भी धन हुंदा सी, ते घोड़ियां दा भी धन मन्निया जांदा सी। पर कहिंदे सन जदों किसे दे अंदर संतोष आ जांदा सी ना, उहदे सामने दुनिया दे हर पदार्थ दा धन मिट्टी बराबर हो जांदा सी। वह छोटे हुंदिया कदी पढ़िया सी, गोधन गजधन बाजधन, हिंदी दियां सत्रां ने गोधन गजधन बाजधन और धन रतन धन खान। अग्गे वह कहिंदे सन जब आवै संतोष धन, सब दल धूल समान। जदों संतोष आ गया तो प्यारे सारे धन मिट्टी की तरह हो गए, इत्थे हुण तृप्त हो गए। मैं एक इत्थे होर अर्ज कर देंगा, जिहड़ा सच्चा भोजन है वह की चीज़ है। नाम तो आपां चलो कह दिता नाम का भोजन, गुरु ग्रंथ साहिब विच एक पाठ तुसीं रोज़ करदे हो, जिहड़े नितनेम करदे हो तुसीं रोज़ करदे हो, तुसीं पढ़दे हो मुंदावणी महला पंजवां, आ भोजन छकांगे तो तृप्त हो जाएंगे। गुरु अर्जुन साहब कहिंदे ने गुरसिखो, गुरु ग्रंथ साहब की बाणी एक थाल परोस दिता है, यह जे तृप्त भई सच भोजन खाया। गुरु ग्रंथ साहब की बाणी एक थाल परोसिया, ये भोजन मैं रख दिता है, सत दा संतोख दा शब्द विचार दा, ते इन्हां तिन्हां दा जिहड़ा आधार है वो असल च परमात्मा दा नाम है। देखो केड़ी चीज़ शकन नाल, ते नाल ही गुरदेव ने कह दिता भी जिन्नी देर तक बंदा इस भोजन नू छकेगा नहीं, जो गुरु ग्रंथ साहिब च रखिया इनू छकेगा नहीं। छकन दा मतलब इनू कमाएगा नहीं, इनू पढ़ेगा नहीं, कल्ला पढ़ना नहीं, इहदी प्रैक्टिस नहीं जिन्नी देर तक करदा, उन्नी देर तक जिथे मर्जी भटकी जाए इहदे अंदर नू तृप्ति नहीं होनी। पर जिन्हों ये छकन की जाच आ गई, उहदा कोर कलयुग विच वी पार उतारा हो जाएगा। असी रोज़ ये पढ़ने कि थाल विच तीन वस्तु पईओ सच भोजन खाया, थाल विच तीन वस्तु पईओ सत संतोख विचारो, अमृत नाम ठाकुर का पयो जिसका सबस आधारो। जे को खावै प्यारे, जे को खावै, जे इस भोजन नू कोई छक लवे, जे को पुंचै इस भोजन नू कोई पुंच लवे। छकन का मतलब रोज़ गुरु ग्रंथ साहिब का पाठ करे। मैं पिछले साल भी एक बेनती करके गया सा, भावें कोई संत है कहंदा, भावें कोई प्रचारक, भावें कोई प्रबंधक, भावें कोई राजनेता, जेड़ा अपने शरीर नाल शब्द सिख जोड़दा उहदा फर्ज बनता है कि घट्टो घट जिंदगी विच पूरे गुरु ग्रंथ साहिब दे पाठ करके दर्शन जरूर करे। हुण जे कह जी ये तो साडा फील्ड नहीं, ये रागियां भाइयां दा फील्ड है, नहीं प्यारियो, गुरु ग्रंथ साहिब कल्ला पूजा दा साधन ते पूजा दा धान खान दा साधन नहीं। गुरु ग्रंथ साहिब वो भोजन है जिदे खान नाल कोई भी फील्ड होवे बंदे दी हर पक्ष तो तृप्ति होवेगी। इस भोजन नू छकन तो बिना पार उतारा नहीं। थाल विच तीन वस्तु पईओ सत संतोख विचारो, अमृत नाम ठाकुर का पयो जिसका सबस आधारो, जे को खावै जे को पुंचै तिसका होए उधारो, ए वस्त तजी न जाई ਇਹ ਹੈ ਭੋਜਨ ਨੂੰ ਸ਼ੱਕ, ਸੱਤ ਦਾ ਭੋਜਨ, ਸੰਤੋਖ ਦਾ ਭੋਜਨ, ਵਿਚਾਰ ਦਾ ਭੋਜਨ, ਅੰਮ੍ਰਿਤ ਨਾਮ ਜੀ ਦਾ ਆਧਾਰ ਹੈ। ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਤਾਰੋ, ਨਿਤ ਨਿਤ ਰੱਖ ਉਰਤਾਰੋ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਨਿਤ ਨਿਤ ਰੱਖ ਉਰਤਾਰੋ ਤਮ ਸੰਸਾਰ, ਸੰਸਾਰ ਹਨੇਰਾ, ਆ ਸ਼ੱਕ ਤੂੰ ਭੋਜਨ ਹਨੇਰੇ ਵਿੱਚੋਂ ਵੀ ਚਾਨਣ ਲੱਭ ਪਏਗਾ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਪਹਿਲਾ ਬਚਨ ਗੁਰਦੇਵ ਨੇ ਕਿਹਾ ਤ੍ਰਿਪਤ ਭਈ ਸੱਚ ਭੋਜਨ ਖਾਇਆ, ਕਿਵੇਂ ਛਕਿਆ ਜੀ? ਮਹਾਰਾਜ ਕਹਿੰਦੇ ਨੇ ਮਨ ਤਨ ਅੰਤਰ, ਮਨ ਤਨ ਚੰਗੀ ਤਰ੍ਹਾਂ ਤ੍ਰਿਪਤ ਹੋ ਗਏ, ਅਤੇ ਮਨ ਤਨ ਰਸਨਾ ਨਾਮ ਧਿਆਇਆ, ਮਨ ਕਰਕੇ ਤਨ ਕਰਕੇ ਆਪਣੀ ਰਸਨਾ ਤੋਂ ਜਦੋਂ ਜਪਿਆ ਵਾਹਿਗੁਰੂ, ਆਪਣੀ ਰਸਨਾ ਤੋਂ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ, ਉਦੋਂ ਸੱਚਮੁੱਚ ਹਰ ਪਾਸੇ ਤ੍ਰਿਪਤੀ ਹੋਈ ਹੈ।
ਜੀਵਨਾ ਹਰ ਜੀਵਨਾ,
ਅੱਗੇ ਨੇ ਰਹਾਉ ਦੀਆਂ ਤੁਕਾਂ, ਇਹ ਮਤ ਸਮਝਿਓ ਮੈਂ ਇਹਦੇ ਉੱਤੇ 30-35 ਮਿੰਟ ਲਾ ਦਿੱਤੇ ਨੇ, ਕਿਉਂਕਿ ਜ਼ਰੂਰੀ ਸੀ। ਅੱਜ ਬੰਦਾ ਵਿਆਕੁਲ ਜੇ ਸੱਚੀ ਗੱਲ ਜੇ, ਇਹਦੇ ਅੰਦਰ ਭੁੱਖ ਉੱਠਦੀ ਹੈ ਅਤੇ ਲੱਭਦਾ ਫਿਰਦਾ ਥਾਵਾਂ, ਅਤੇ ਸਤਿਗੁਰੂ ਕਹਿੰਦੇ ਨੇ ਜਦੋਂ ਭੋਜਨ ਨਾਮ ਦਾ ਛਕ ਲਿਆ ਫਿਰ ਭਟਕਣਾ ਮੁੱਕੇਗੀ, ਤਾਂ ਮੈਂ ਟਾਈਮ ਥੋੜ੍ਹਾ ਜਿਹਾ ਇਸ ਤੁਕ 'ਤੇ ਜ਼ਿਆਦਾ ਲਾਇਆ। ਰਾਉ ਦੀਆਂ ਤੁਕਾਂ ਨੇ ਜੀਵਨਾ ਹਰ ਜੀਵਨਾ, ਇਹਦੇ ਅਰਥ ਨੇ ਅਸਲੀ ਜੀਵਨ ਇਹ ਹੈ, ਅਸਲੀ ਜ਼ਿੰਦਗੀ ਇਹ ਹੈ ਹਰ ਪ੍ਰਭੂ ਦਾ ਨਾਮ। ਇਹਦੇ ਅੱਖਰੀ ਅਰਥ ਕਰਾਂਗੇ ਜੀਵਨਾ ਹਰ ਜੀਵਨਾ, ਅਸਲੀ ਜ਼ਿੰਦਗੀ ਹਰੀ ਕਾ ਨਾਮ, ਹਰੀ ਕਾ ਨਾਮ। ਅਸੀਂ ਨਾਮ ਸ਼ਬਦ ਆਪਣੇ ਕੋਲੋਂ ਲਾ ਰਹੇ ਹਾਂ ਅਰਥ ਕਰਨ ਲਈ। ਜੀਵਨਾ ਹਰ ਜੀਵਨਾ ਅਸਲੀ ਜ਼ਿੰਦਗੀ, ਰੂਹਾਨੀਅਤ ਦੀ ਜ਼ਿੰਦਗੀ ਹੈ। ਇਹਦੇ ਅਰਥ ਇਉਂ ਕਰੀਏ, ਅਸਲੀ ਜੀਵਨ ਸਪਿਰਿਚੁਅਲਿਟੀ ਵਾਲਾ ਜੀਵਨ ਹੈ, ਅਸਲੀ ਜੀਵਨ ਆਤਮਿਕ ਜੀਵਨ ਹੈ, ਅਸਲੀ ਜੀਵਨ ਗੁਰੂ ਨੂੰ ਮੁਹੱਬਤ ਕਰਨ ਵਾਲਾ ਜੀਵਨ ਹੈ। ਅਤੇ ਮਹਾਰਾਜ ਗੁਰੂ ਅਰਜਨ ਸਾਹਿਬ ਇਹ ਜੀਵਨ ਲੱਭਦਾ ਕਿੱਥੋਂ? ਆਪ ਜੀ ਨੇ ਇਹ ਤਾਂ ਕਹਿ ਦਿੱਤਾ ਜੀਵਨਾ ਹਰ ਜੀਵਨਾ, ਸਤਿਗੁਰੂ ਕਹਿੰਦੇ ਆ ਸੁਣ, ਅਸਲੀ ਜੀਵਨ ਇਹ ਇੱਥੋਂ ਪ੍ਰਾਪਤ ਹੁੰਦਾ ਹੈ।
ਜੀਵਨ ਹਰ ਜਪ ਸਾਧ ਸੰਗ,
ਜੀਵਨ ਹਰ ਜਪ ਸਾਧ ਸੰਗ, ਅਸਲੀ ਜੀਵਨ ਹੈ ਕਿ ਸਾਧ ਸੰਗਤ ਵਿੱਚ ਬੈਠ ਕੇ ਬੋਲ ਵਾਹਿਗੁਰੂ, ਅਸਲੀ ਜ਼ਿੰਦਗੀ ਹੈ ਕਿ ਸਾਧ ਸੰਗਤ ਵਿੱਚ ਟੇਕ ਕੇ ਪੜ੍ਹ ਤੂੰ ਪ੍ਰਭੂ ਦਾ ਨਾਮ। ਇੱਥੇ ਵੀ ਜ਼ਰੂਰ ਇਹਦੇ ਅਰਥ ਕਰਨੇ ਜ਼ਰੂਰੀ ਨੇ। ਦੇਖੋ ਅਸੀਂ ਜ਼ਿੰਦਗੀ ਕਿਹਨੂੰ ਕਹਿ ਰਹੇ ਹਾਂ? ਮੈਂ ਬਾਣੀ 'ਚੋਂ ਵੀ ਪ੍ਰਮਾਣ ਦਿਆਂਗਾ, ਅਸੀਂ ਜ਼ਿੰਦਗੀ ਕਹਿੰਦੇ ਹਾਂ ਕਿ ਦੁਨੀਆ ਦੇ ਪਦਾਰਥ ਚੰਗੇ ਭੋਗਿਆ, ਸੰਸਾਰ ਦੇ ਵਿੱਚ ਹਰ ਤਰ੍ਹਾਂ ਦਾ ਸੁੱਖ ਉਹਨੇ ਮਾਣਿਆ, ਅਸੀਂ ਕਹਿੰਦੇ ਹਾਂ ਬੰਦਾ ਜ਼ਿੰਦਗੀ ਬੜੀ ਸੋਹਣੀ ਜੀ ਕੇ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ, ਝੂਠ। ਜੇ ਕੋਈ ਚੰਗਾ ਖਾ ਪਾ ਕੇ ਚਲਾ ਗਿਆ, 4 ਦਿਨ ਆਪਣੇ ਨਾਮ ਦੀ ਮਸ਼ਹੂਰੀ ਕਰਾ ਗਿਆ, ਉਹ ਅਸਲੀ ਜ਼ਿੰਦਗੀ ਨਹੀਂ। ਮਹਾਰਾਜ ਕਿਉਂ? ਅੱਗੇ ਪੜ੍ਹੋ, ਗੁਰੂ ਸਾਹਿਬ ਦਾ ਇੱਕ ਬਚਨ ਆਉਂਦਾ ਕਿ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ ਨੰਦਿਆਂ ਸਭ ਅੰਗ। ਜਿਹਨੂੰ ਅਸੀਂ ਜੀਵਨ ਕਹਿ ਰਹੇ ਉਹਨੂੰ ਗੁਰੂ ਜੀ ਕੀ ਕਹਿੰਦੇ? ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਜਿਹੜੇ ਰੱਬ ਨੇ ਦੰਦ ਦਿੱਤੇ ਸਨ ਸਾਰੇ ਨਿਕਲ ਗਏ, ਹੁਣ ਰੁਪਈਏ ਨਾਲ ਕਹਿਣ ਲੱਗੇ ਮੂੰਹ ਦੇ ਦੰਦ ਚਲੇ ਗਏ, ਸਵਾਦ ਮਰ ਗਿਆ, ਮੂੰਹ ਘਸ ਗਿਆ ਖਾਂਦਿਆਂ ਖਾਂਦਿਆਂ, ਅਤੇ ਪਾਉਂਦਿਆਂ ਪਾਉਂਦਿਆਂ ਅੰਗ ਵੀ ਘਸ ਗਏ, ਕੱਪੜੇ ਬੜੇ ਕੀਮਤੀ ਪਾਏ। ਅਤੇ ਅੱਜ ਕਈ ਵਾਰੀ ਦੇਖਣ ਨੂੰ ਮਿਲਦਾ, ਇਹ ਨਹੀਂ ਕਿਸੇ ਨੂੰ ਦੇਖ ਰਹੇ ਹਾਂ, ਤੁਸੀਂ ਬਾਜ਼ਾਰ 'ਚ ਦੇਖਦੇ ਹੋ, ਸਮਾਜ 'ਚ ਦੇਖਦੇ ਹੋ, ਸਰੀਰ ਦੇ ਅੰਗ ਜਵਾਬ ਦੇ ਚੁੱਕੇ ਨੇ ਅਤੇ ਕੱਪੜੇ ਅਜੇ ਵੀ ਉਸ ਤਰ੍ਹਾਂ ਪਾਉਂਦੇ ਫਿਰਦੇ ਨੇ ਜਿਵੇਂ ਕਿਤੇ 18-19 ਸਾਲ ਦੀ ਜਵਾਨੀ ਹੋਵੇ। ਤੇਰੀਆਂ ਲੱਤਾਂ ਟੇਢੀਆਂ ਮੇਢੀਆਂ ਹੋ ਗਈਆਂ, ਹੱਥ ਤੇਰੇ ਕੰਬਦੇ ਪਏ ਨੇ, ਸਿਰ ਤੇਰਾ ਕੰਬਦਾ ਪਿਆ, ਇੰਨਾ ਕਾਲਾ ਕੀਤਾ ਪਿਆ ਸਿਰ ਉੱਤੋਂ, ਪਤਾ ਨਹੀਂ ਕਿਹੜੇ ਪਾਸੇ ਬੰਦੇ ਨੇ ਜਾਣਾ। ਆ ਸਿੱਖਾਂ ਨੂੰ ਬੜੀ ਪੈ ਗਈ ਗੱਲ, ਪਤਾ ਨਹੀਂ ਵਾਹਿਗੁਰੂ ਕਿਰਪਾ ਕਰੇ ਸਾਨੂੰ ਸਮਤ ਪਏ। ਰਹਿਤ ਮਰਿਆਦਾ ਪੁਰਾਣੀ, ਤੁਸੀਂ ਰਹਿਤਨਾਮੇ ਪੜ੍ਹੋਗੇ, ਜਿਹੜਾ ਸਿੱਖ ਹੋ ਕੇ ਕੇਸ ਰੰਗਦਾ ਉਹ ਤਨਖਾਹੀਆ ਹੁੰਦਾ ਹੈ। ਹੁਣ ਉਹ ਬੰਦੇ ਨੂੰ ਲੱਗਿਆ ਵੀ ਅਸਲੀ ਜ਼ਿੰਦਗੀ ਇਹੀ ਹੈ। ਨਹੀਂ ਪਿਆਰਿਓ, ਇਹਨਾਂ ਨੂੰ ਹੀਰੇ ਕਿਹਾ ਗਿਆ ਹੈ ਸਿੱਖੀ 'ਚ, ਅਤੇ ਇਹਨਾਂ ਹੀਰਿਆਂ ਨੂੰ ਲੋਕ ਕਾਲਿਆਂ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਏ ਨੇ ਕਿ ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ ਨੰਦਿਆਂ ਸਭ ਅੰਗ, ਤ੍ਰਿਗ ਤਿੰਨਾਂ ਦਾ ਜੀਵਿਆ, ਉਹਨੂੰ ਜ਼ਿੰਦਗੀ ਕਹਿੰਦੇ ਸਨ, ਤ੍ਰਿਗ ਤਿੰਨਾਂ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ, ਜਿਹਨੇ ਖਾ ਕੇ ਮੂੰਹ ਘਸ ਗਿਆ, ਪਾ ਕੇ ਅੰਗ ਘਸ ਗਏ, ਅਸੀਂ ਕਹਿ ਦਿੱਤਾ ਬੜੀ ਜ਼ਿੰਦਗੀ ਜੀ ਕੇ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਲਾਹਨਤ ਇਹੋ ਜਿਹੀ ਜ਼ਿੰਦਗੀ ਨੂੰ ਨਾਮ ਦਾ ਅਤੇ ਰੰਗ ਹੀ ਨਹੀਂ ਲੱਗਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਹੋਰ ਬਚਨ ਹੈ, कि सौ उलामे दिन है कह इनू लोग जिंदगी कह रहे हैं। राती मिलन सहंस दिन दियां सौ फिटकारा पैंदियां ने जिन्हों नाम भुल जाए, रात वासना विच लुप्त हो जाए तो हजारा लानतां पैंदियां ने। सौ उलामे दिन है कह राती मिलन सहंस, सिफत सलान छड़ के करंगी लगा हंस। रब की सिफत नूं छड़ के खड़ियां चूंडन ते लगा है करंगी लगा हंस। इत्थे करंगी दा अर्थ पिंजर करांगे मैं, पिंजर इत्थे अर्थ मरे पशु दे नहीं करांगा। आ अखां पिंजर ही चूंडदियां पईआं ने, कई प्रैक्टिकल तौर ते पिंजर चूंडदे। महाराज कहिंदे देखो सौ उलामे दिन है कह राती मिलन सहंस, सिफत सलान छड़ के करंगी लगा हंस। फिट अवेखा जीविया, महाराज कहिंदे कोई जिंदगी नहीं जीवना हर जीवना। फिट अवेखा जीविया जित खाए वधाया पेट, नानक सच्चे नाम बिन सबो दुश्मन खेत। महाराज कहिंदे केड़ा जीवन है कि सो जीविया जिस मन वसिया सोए, जीवना हर जीवना। महाराज कहिंदे जीवन हर जप साध संग, असल च जिंदगी होवे जिदे अंदर वाहगुरु जी का नाम वस गया। सो जीविया जिस मन वसिया सोए, नानक अवर ना जीवै कोए। जे जीवै पत लथी जाए, सब हराम जेता किश खाए। महाराज कहिंदे सो जीवत जै जीवत जपिया। देखो महाराज जी ने कैसियां बाणी च बख्शां कीतियां, कहिंदे असल च वह बंदा जिउंदा है जिन्हें जिउंदे नूं जप लिया, ते जिउंदा केवल अविनाशी परमात्मा गुरु। सो जीवत जै जीवत जपिया, प्रगट पै नानक नहीं छपिया। जिन्हें जिउंदे नूं जपिया वह दुनिया च जिउंदा हो गया। मैं इत्थे एक बेनती करांगा, आ सरहंद दियां नीयां च आप जी जांदे हो, फतेहगढ़ साहब आप जांदे हो, नीयां च नमस्कार करदे हो। किन्नियां सदियां हो गईयां उत्थे संगतां नूं जांदियां, आपां उन्हां दे दिवस भी मनाए, आ 300 साला भी मनाया। मैं बेनती करांगा उत्थे उन्हां गुरु के लालां दी उम्र किन्नी सी, किन्नी कु जिंदगी जी के गए हो। असी संसारी सवासां दे खत्म होण नूं जिंदगी कहिंदे आ, पर गुरु बंदगी विच लगे हुए सवासां दी गिनती नूं जिंदगी कहिंदा है। डॉक्टर बलबीर सिंह उन्हां ने, भाई वीर सिंह जी दे भराता, उन्होंने लम्मी नदर च आबदार मोती नां दा एक, मेरा ख्याल उन्हां दा आर्टिकल है, उहदे विच उन्हां ने साहबजादियां दी ते सूबे दी गलबात कराई। कहिंदे जदों साहबजादे कचहरी दे विच जांदे ने ते उत्थे आप सब नूं पता है भी वड्डा दरवाज़ा बंद है ते छोटा दरवाज़ा तां खोलिया है कि यह भावें शरीरक तौर पर दरवाजे चो अपनी बॉडी नूं सिर नूं बचाने लई चुकणगे ते असी ताड़ियां मार के कहांगे गुरु गोबिंद सिंह दे पुत्तर चुक गए। पर प्यारिओ उम्र छोटी बच्चियां वाली है पर सुरत उन्हां दी बजुर्गां वर्गी है। बजुर्ग का अर्थ मैं उम्र करके बुढ़ा नहीं करांगा, बजुर्ग का अर्थ जिन्हें बंदगी करके बजुर्गी नूं हासिल किया। कचहरी च जांदे ने, कोई अपना उत्थे नहीं, कोई उत्थे इन्हां दे नाल खलोण वाला नहीं। ठीक है नवाब मलेरकोटला हाँ दा नारा मारदा है, पर चेते रखियो नारा मार के वह भी बाहर चला जाता है। उत्थे रोक के तो नहीं कहिंदा भी मैं बचांगा इन्हां, पर उहदे खां दे नारे नूं भी सिखां ने सच एवे बड़ा सन्मान दिता। वजीर खां सुचा नंद इहदे अहलकार, गलबात चलदी है ते जदों गुरु के लाल नहीं मनदे ते अगों ये कहिंदे ने बच्चिओ अजे तुसी जिंदगी कादी जी है, की तुसी दुनिया विच जीवन जिया। ते बाबा फतेह सिंह बाबा जोरावर सिंह कहिंदे ने असी तां करोड़ां साल जी चुके खां। उन्हां क्या करोड़ां साल कहन लगे हाँ। डॉक्टर बलबीर सिंह ख्याल सिरजदे कहन लगे तुहाडी एक दी उम्र 7 साल, एक दी 9 साल, करोड़ां साल किवें। अगों साहबजादा जी उत्तर देंदे ने कि साडी दांदी सानूं रोज़ बाणी सुनांदी है, असीं खुद गुरु ग्रंथ साहिब दी बाणी पढ़ने हाँ। ते गुरु ग्रंथ साहिब दा शब्द कहिंदा है कि जिहड़ा बंदा एक अख झमकण जिन्नी जिंदगी, अख झमकण जितना समा, गुरबाणी विच रूहानीयत विच नाम विच जिएगा एक निमक इस तरह होगा जिवें मानो करोड़ा साल जी के गया है। गल सुनियो ध्यान नाल, जेड़ा बंदगी विच एक निमक जिएगा वो करोड़ा साल तक जीवित रहेगा, ते जेड़ा करोड़ा साल उम्र भोग के रब नू भुला जाएगा दुनिया तो उहदा नामो निशान मिट जाएगा। उन्होंने फिर तुक सुनाई, एक निमक जो सिमरन में जिया आजे असली जिंदगी, सो जीविया जिस मन वसिया सोए जीवना हर जीवना। महाराज कहते जीवन हर जप साध संग, एक निमक जो सिमरन में जिया कोट दिवस लाख सदा थिरथिया। जेड़ा एक निमक नाम च जी गया प्यारियो ओ करोड़ा साल जी गया, ते जेड़ा करोड़ा साल शरीरक तौर ते जी गया निमक भी बंदगी नहीं कीती, ओदी सारी जिंदगी ही गंदगी बन के रह गई। असली जीवन नाम है, ताई सतगुरु ने कहा मरणंग बिसरणंग गोविंद है, जिन्हों रब भुल जाए वह मर जाता है, वह मुरदा है। जीवनंग हर नाम त्यावने, असली जिंदगी वो केवल परमात्मा का नाम है। मैं बेनती करांगा, सतगुरु कहते की तू भोगना प्या है, आ चार मन कणक होर गाल जाएगा ना, की खट के जाएगा दुनिया तो। साढ़े एक बड़े प्यारे सज्जन सन, वह गुरमुख प्यारे शहीद हो गए, वह अक्सर एक शब्द कहते होंगे सन, जे कि कहना आ उम्र तुहाड़ी